अपना रियल स्टेट का कैरियर शाइन करना चाहते हैं तो दे कैन कॉल मी एट 416-823-9505। माही जी, दो लिस्टिंग्स, एक तो हमने कल लिस्ट किया है अपने हम्बर कॉलेज के पास, घर लिस्ट किया है डिटैच 45 फुट लॉट पे, इसपे टोटल रेंटल इनकम 6000 रेंटल इनकम घर से आ रही है, डिटैच बैक स्प्लिट घर है, बहुत ही अच्छी इन्वेस्टमेंट प्रॉपर्टी है बिल्कुल हम्बर कॉलेज के पास। और दूसरा घर गोर रोड एंड द कोटल इंटरसेक्शन पे, जे भी 45 फुट लॉट पे है डिटैच घर, इसमें भी बेसमेंट अपार्टमेंट है और इसमें पूरे घर में हार्डवुड फ्लोर है, ईस्ट फेसिंग है, नो साइडवॉक, ये डिटैच घर बहुत ही अच्छी कीमत पे आपको बिल्कुल मंदिर के पास, बस स्टॉप के पास, ग्रोसरी स्टॉप के पास ये घर आपको मिल सकता है। और ये घर को देखने के लिए मेरे को कॉल करें 416-823-9505, जहां हमारी वेबसाइट पे सारी लिस्टिंग्स देख सकते हैं, certainexperts.com, certainexperts.ca, जहां rakeshsharma.ca, ये थ्री वेबसाइट्स। कोई भी अगर उनको कहीं भी प्रॉपर्टी खरीदनी है पूरे अंटेरियो में, कोई भी कमर्शियल प्रॉपर्टी, रेजिडेंशियल प्रॉपर्टी, ट्रक पार्किंग या ट्रक यार्ड कुछ भी लेना, तो दे कैन गो विजिट certainexperts.com, उनके लिए बहुत हेल्पफुल ये वेबसाइट हो सकती है बायर्स और सेलर के लिए। और कोई भी हमें दो चीज लिस्टिंग चाहिए, एक तो हमें चाहिए इंडस्ट्रियल बेयर हाउस अपने रदरफोर्ड एंड स्टील का इंटरसेक्शन, वहां पे 25,000 स्क्वायर फीट का अगर किसी के पास बेयर हाउस हो बेचना चाहते तो राइट वे हम बेच सकते हैं। अगर कोई एक प्लाजा हो कहीं भी जीटीए और आउटसाइड जीटीए, अच्छी उसका कैप रेट हो तो वो भी हम बेच सकते हैं। तो 416-823-9505 पे कॉल करें और यू कैन गेट ऑल द इंफॉर्मेशन फॉर द रियल स्टेट। अगर ब्रोकरेज ज्वाइन करनी है, जहां कोई प्रॉपर्टी बेचनी है, जहां कोई खरीदनी है, तो सारी इंफॉर्मेशन आप मिल सक हमारे साथ मिलके साथ में ले सकते हैं। तो नंबर 416-823-9505, माई ई मेल info@rakeshsharma.ca एंड वेबसाइट certainexperts.com। थैंक यू सो मच माही, थैंक यू फॉर टेकिंग ऑन एयर।
थैंक यू राकेश जी शो पे हमारे साथ बनने के लिए और ये सारी इन्फॉर्मेशन हमारे लिसनर्स के साथ शेयर करने के लिए, थैंक यू वेरी मच।
थैंक यू माही जी, थैंक यू सो मच।
एंड आप सुन रहे हैं साउथ एशियन पर्ल्स प्राइम टाइम और एक छोटा सा रिकॉर्डेड ब्रेक लेंगे और उसके बाद युधवीर जी हाजिर हो जाएंगे हेडलाइंस लेकर एंड स्टोरी बिहाइंड हेडलाइंस, तो बने रहिए रेडियो वाइपर एंड छोटी सी रिकॉर्डेड ब्रेक के बाद जल्दी हाजिर होते हैं।
यू आर लिसनिंग टू WTOR 770 AM यंगस्टाउन टोरंटो,
द मोस्ट ग्लोरियस, द मोस्ट एक्साइटिंग, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorships, please call 905-849-5551. और लॉग ऑन टू humawards.ca।
कनेडियन स्पोर्ट्स रिक्रिएशन मार्केटिंग की तरफो पेशे खिदमत है फंटास्टिक फैमिली फन फेस्टिवल, एक बारी फेर आ रहा है तुहाडे अपने शहर ब्रैम्पटन च, ते नाल ले आ रहा है तरह तरह दे चटखारेदार खाने, बच्चियां दे खेल, झूले, मुकाबले, लाइव शोज, ओपन एयर बाजार, ते क्रिकेट दे शदाइयां वास्ते अजीम शान क्रिकेट टूर्नामेंट, जबरदस्त तफरी ते दाखला बिल्कुल मुफ्त 26, 27 ते 28 अगस्त नू CA Center Brampton H. مزید معلومات تے free registration واسطے visit کرو fantasticfest.com.
Family is everything, and no matter where they are in the world, connecting with them just got a little easier. Now when you send a CIBC Global Money Transfer, loved ones abroad can pick it up in cash the same day at their local MoneyGram location. And with no transfer fee, you'll have more to share. It's the perfect way to help them achieve their goals. With a CIBC Global Money Transfer, family is never far away. Conditions and CIBC foreign exchange rates apply. Visit cibc.com/cashpickup.
बेलूर तनाव तो बचन की कोशिश कर रहे हो, मिस्टर जगजीत अरोड़ा तुहाडी मदद कर सकते ने, पावे तुसी अपना पहला घर खरीदना होवे, रीफाइनेंस कराना होवे या फिर डेट नु कंसोलिडेट कराना होवे, मिस्टर जगजीत अरोड़ा को यूनिक प्रोडक्ट्स एंड सर्विसेज ने जो कि तुहाडी मदद करनगे तुहाडे सपनिया दे घर नु बनान ले, नाले तुहाडी हर फाइनेंशियल नीड्स नु भी पूरा करनगे मॉर्गेज तो इलावा भी, ए तुहानु गारंटीड ऑप्शंस प्रोवाइड करदे ने ते आखरी समय तक तुहाडा साथ भी निभाणगे। कॉल करो एक्सपीरियंस ते हार्ड वर्किंग मॉर्गेज अलायंस तो मॉर्गेज एजेंट मिस्टर मिस्टर जगजीत अरोड़ा नू 647-921-5293 6479215293 ते लाइसेंस नंबर 10530। हमारे रेडियो वाई के सेगमेंट को स्पॉन्सर कर रहे हैं टाउनवुड होम्स एंड रोज हेवन होम्स जो रिलीज कर रहे हैं फेज वन ऑफ द मेफील्ड कलेक्शन इस फॉल जो की है एन ऑल डिटैच्ड कम्युनिटी जहां मेफील्ड रोड एंड मैक्लॉगलिन रोड मिलते हैं। तो अभी रजिस्टर करें mayfieldcollection.ca पर।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. ਭਗਤ ਹੈ ਰੁਕਰ ਦੇ ਸਿੱਧਾ ਹੈਡਲਾਈਨਸ ਵੱਲ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਹੈਲਥ ਕੇਅਰ ਦੇ ਮੁੱਦੇ ਦੇ ਉੱਤੇ। ਹੈਲਥ ਕੇਅਰ ਦੇ ਮੁੱਦੇ ਦੇ ਉੱਤੇ ਪ੍ਰੀਮੀਅਰ ਦੀ ਜੋ ਮੀਟਿੰਗ ਹੋਈ ਹੈ ਉਸ ਦੇ ਵਿੱਚ ਸਾਰੇ ਵੱਖ ਵੱਖ ਪ੍ਰੋਵਿੰਸਿਸ ਦੇ ਪ੍ਰੀਮੀਅਰ ਨੇ ਮੰਨਿਆ ਕਿ ਇਸ ਵੇਲੇ ਹੈਲਥ ਕੇਅਰ ਦੀ ਸਿਚੁਏਸ਼ਨ ਬਹੁਤ ਜ਼ਿਆਦਾ ਖਰਾਬ ਹੈ। ਲੇਕਿਨ ਆਖਿਰਕਾਰ ਫੈਡਰਲ ਸਰਕਾਰ ਤੋਂ ਮਦਦ ਕਿਸ ਤਰ੍ਹਾਂ ਮੰਗੀ ਜਾਏ ਔਰ ਸੋਲਿਊਸ਼ਨ ਕੀ ਹੋ ਸਕਦੇ ਨੇ ਹੈਲਥ ਕੇਅਰ ਦੇ ਬਾਰੇ, ਇਹਦੇ ਬਾਰੇ ਜ਼ਿਆਦਾ ਕੋਈ ਸੋਲਿਊਸ਼ਨ ਜਿਹੜੇ ਨੇ ਉਹ ਇਸ ਤੋਂ ਨਹੀਂ ਆਏ। ਗੈਸ ਪ੍ਰਾਈਸਿਸ ਬਾਰੇ ਅਸੀਂ ਦੱਸਣਾ ਚਾਹਾਂਗੇ ਕਿ ਅੱਜ ਗੈਸ ਪ੍ਰਾਈਸਿਸ ਜਿਹੜੇ ਨੇ ਸਾਰੇ ਹੀ ਇਲਾਕਿਆਂ ਦੇ ਵਿੱਚ ਘਟਦੇ ਨਜ਼ਰ ਆ ਰਹੇ। ਔਰ ਹੁਣ ਅਸੀਂ ਗੱਲ ਕਰਦੇ ਹਾਂ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਰਮਨ ਚਾਂਸਲਰ ਦੇ ਨਾਲ ਆਪਣੀ ਮੁਲਾਕਾਤ ਕਰ ਰਹੇ ਨੇ ਔਰ ਅੱਜ ਬਿਜ਼ਨਸ ਕਮਿਊਨਿਟੀ ਦੇ ਨਾਲ ਟੋਰਾਂਟੋ ਦੇ ਵਿੱਚ ਮੁਲਾਕਾਤ ਹੋ ਰਹੀ ਹੈ ਜਿੱਥੇ ਕਈ ਅਹਿਮ ਫੈਸਲੇ ਜਰਮਨੀ ਔਰ ਕੈਨੇਡਾ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਐਗਰੀਮੈਂਟਸ ਨੇ ਉਹ ਵੀ ਸਾਹਮਣੇ ਆਏ ਨੇ। ਆਪਸ ਦੇ ਵਿੱਚ ਕਾਫੀ ਜ਼ਿਆਦਾ ਕੋਆਪਰੇਸ਼ਨ ਕਰਨ ਦੀ ਗੱਲ ਵੀ ਜਿਹੜੀ ਹੈ ਉਹ ਦੋਨੋਂ ਕੰਟਰੀਜ਼ ਵੱਲੋਂ ਐਗਰੀ ਕੀਤੀ ਜਾ ਰਹੀ ਹੈ। ਔਰ ਸਾਡੀ ਕੈਨੇਡਾ ਦੀ ਫੈਡਰਲ ਸਰਕਾਰ ਨੇ ਇੱਕ ਗਰੁੱਪ ਜਿਹੜਾ ਹੈਗਾ ਉਹਦੀ ਫੰਡਿੰਗ ਸਸਪੈਂਡ ਕਰ ਦਿੱਤੀ ਹੈ। ਕਾਰਨ ਕੀ ਹੈਗਾ, ਇਹ ਜਿਹੜਾ ਗਰੁੱਪ ਹੈਗਾ ਇਹਦੇ ਇੱਕ ਕੰਸਲਟੈਂਟ ਨੇ ਹਾਲ ਹੀ ਦੇ ਵਿੱਚ ਜੂਇਸ਼ ਕਮਿਊਨਿਟੀ ਦੇ ਖਿਲਾਫ ਜਿਹੜੇ ਆ ਉਹ ਕਮੈਂਟ ਦਿੱਤੇ ਸੀ, ਜਿਸ ਦੇ ਕਾਰਨ ਸਾਡੇ ਹਾਊਸਿੰਗ ਡਾਇਵਰਸਿਟੀ ਐਂਡ ਇਨਕਲੂਜਨ ਮਿਨਿਸਟਰ ਅਹਿਮਦ ਹੁਸੈਨ ਸਾਹਿਬ ਨੇ ਕਿਹਾ ਹੈਗਾ ਕਿ ਅਸੀਂ ਇਹਨਾਂ ਦੀ ਜਿਹੜੀ ਫੰਡਿੰਗ ਆ ਉਹ ਬੰਦ ਕਰ ਰਹੇ ਹਾਂ। ਐਂਟੀ ਸੈਮਿਟਿਜ਼ਮ ਹੈਜ਼ ਨੋ ਪਲੇਸ ਇਨ ਦਾ ਕੰਟਰੀ ਔਰ ਜਿਹੜੇ ਇਹ ਗਲਤ ਕਮੈਂਟ ਜਿਹੜੇ ਦਿੱਤੇ ਗਏ ਨੇ ਉਹਦੇ ਕਾਰਨ ਉਹਨਾਂ ਨੇ ਕਿਹਾ ਹੈ ਕਿ ਅਸੀਂ ਕਮਿਊਨਿਟੀ ਮੀਡੀਆ ਐਡਵੋਕੇਸੀ ਸੈਂਟਰ ਦੀ ਜਿਹੜੀ ਫੰਡਿੰਗ ਹੈਗੀ ਹੈ CMAC ਦੀ ਫੰਡਿੰਗ ਆ ਉਹ ਘੱਟ ਕਰ ਦਿੱਤੀ ਗਈ ਹੈ। ਅਸੀਂ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਇਸ ਗਰੁੱਪ ਨੂੰ ਸਰਕਾਰ ਵੱਲੋਂ $1,33,000 ਦੀ ਜਿਹੜੀ ਫੰਡਿੰਗ ਆ ਉਹ ਮਿਲੀ ਸੀਗੀ, ਲੇਕਿਨ ਗਲਤ ਬਿਆਨ ਇੱਕ ਕੰਸਲਟੈਂਟ ਦੇ ਇਹਨਾਂ ਦਾ ਜਿਹੜਾ ਕੰਸਲਟੈਂਟ ਸੀਗਾ ਉਹਦੇ ਗਲਤ ਬਿਆਨ ਦੇਣ ਦੇ ਕਾਰਨ ਇਹ ਫੰਡਿੰਗ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ। ਔਰ ਕੈਨੇਡਾ ਦੇ ਵਿੱਚ ਦੋ ਜਿਹੜੀਆਂ ਕਾਰਾਂ ਖੋਹੀਆਂ ਗਈਆਂ ਉਹ ਹਥਿਆਰਬੰਦ ਤਰੀਕੇ ਦੇ ਨਾਲ ਖੋਹੀਆਂ ਗਈਆਂ, ਜਿਹਦੇ ਕਾਰਨ ਕਿ ਹੁਣ ਟੋਰਾਂਟੋ ਪੁਲਿਸ ਵੱਡੇ ਪੈਮਾਨੇ ਦੇ ਉੱਤੇ ਇਸ ਮਾਮਲੇ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੀ ਹੈ। ਔਰ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਫੈਡਰਲ ਲੈਵਲ ਦੇ ਉੱਤੇ ਜੋ ਇਸ ਵੇਲੇ ਡਿਸਇਨਫੋਰਮੇਸ਼ਨ ਰਸ਼ੀਆ ਦੁਆਰਾ ਫੈਲਾਈ ਜਾ ਰਹੀ ਹੈਗੀ ਹੈ, ਫੈਡਰਲ ਸਰਕਾਰ ਦਾ ਐਲਾਨ ਹੈ ਕਿ ਅਸੀਂ ਇੱਕ ਜਿਹੜੀ ਪੂਰੀ ਤਰ੍ਹਾਂ ਇਹਨੂੰ ਮੋਨੀਟਰ ਵੀ ਕਰ ਰਹੇ ਹਾਂ ਔਰ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਜਿਹੜਾ ਡਿਸਇਨਫੋਰਮੇਸ਼ਨ ਦਾ ਪ੍ਰੋਪਾਗੈਂਡਾ ਸਾਡੇ ਕੈਨੇਡਾ ਦੇ ਵਿੱਚ ਫੈਲਾਇਆ ਜਾ ਰਿਹਾ, ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਹੈ ਕਿ 42 ਇੰਡੀਵਿਜੁਅਲਸ ਨੂੰ ਵੀ ਇਹਦੇ ਵਿੱਚ ਲਿਸਟ ਕੀਤਾ ਗਿਆ ਹੈਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਾਡੀ ਸਰਕਾਰ ਹੁਣ ਇਹ ਕੋਸ਼ਿਸ਼ਾਂ ਕਰ ਰਹੀ ਹੈ ਕਿ ਯੂਕਰੇਨ ਨੂੰ ਅਸੀਂ ਹੋਰ ਜ਼ਿਆਦਾ ਸਪੋਰਟ ਕਰੀਏ ਔਰ ਜਿਹੜੀ ਗਲਤ ਇਨਫੋਰਮੇਸ਼ਨ ਫੈਲਾਈ ਜਾ ਰਹੀ ਹੈ ਉਹਨੂੰ ਰੋਕਿਆ ਜਾ ਸਕੇ। ਔਰ ਜਰਮਨ ਚਾਂਸਲਰ ਦੇ ਨਾਲ ਆਪਣੀ ਮੁਲਾਕਾਤਾਂ ਦੇ ਵਿੱਚ ਇੱਕ ਵਾਰੀ ਫੇਰ ਕੈਨੇਡਾ ਔਰ ਜਰਮਨੀ ਨੇ ਦੁਬਾਰਾ ਤੋਂ ਦੁਹਰਾਇਆ ਕਿ ਅਸੀਂ ਯੂਕਰੇਨ ਦੀ ਮਦਦ ਜਿਹੜੀ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ। ਯੂਕਰੇਨ ਦੀ ਗੱਲ ਕਰਦੇ ਹੈਗੇ ਹਾਂ, ਯੂਕਰੇਨ ਜਿੱਥੇ ਆਜ਼ਾਦੀ ਦਿਵਸ ਮਨਾ ਰਿਹਾ ਉੱਥੇ ਹੀ ਉਹਨਾਂ ਨੇ ਕਿਹਾ ਹੈਗਾ ਹੈ ਕਿ ਰਸ਼ੀਆ ਜਿਹੜਾ ਹੈ ਉਹ ਹੁਣ ਉਹਨਾਂ ਦੇ ਸਿਵਿਲੀਅਨ ਟਿਕਾਣਿਆਂ ਦੇ ਉੱਤੇ ਹੋਰ ਜ਼ਿਆਦਾ ਟਾਰਗੇਟ ਜਿਹੜਾ ਉਹ ਇਸ ਸਮੇਂ ਕਰ ਰਿਹਾ। ਯੂਕਰੇਨ ਨੇ ਆਪਣੇ ਆਜ਼ਾਦੀ ਦੇ ਇਸ ਮੌਕੇ ਦੇ ਉੱਤੇ ਯੂਕਰੇਨ ਨੇ ਕਾਫੀ ਸਾਰੇ ਜਿਹੜੇ ਰਸ਼ੀਅਨ ਟੈਂਕਸ ਜਿਹੜੇ ਕੈਪਚਰ ਕੀਤੇ ਸੀ ਉਹ ਵੀ ਡਿਸਪਲੇ ਦੇ ਉੱਤੇ ਲਗਾਏ ਨੇ। ਔਰ ਇਸ ਤੋਂ ਬਾਅਦ ਅਸੀਂ ਸਿੱਧਾ ਰੁਕ ਕਰਦੇ ਹੈਗੇ ਆ ਇੰਡੀਆ ਪਾਕਿਸਤਾਨ ਦੀ ਖਬਰਾਂ ਦੇ ਉੱਤੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਹਾਲ ਹੀ ਦੇ ਵਿੱਚ ਇੱਕ ਮਿਜ਼ਾਈਲ ਜਿਹੜਾ ਗਲਤੀ ਦੇ ਨਾਲ ਪਾਕਿਸਤਾਨ ਵੱਲ ਫਾਇਰ ਹੋ ਗਿਆ ਸੀਗਾ। ਅਸੀਂ ਦੱਸ ਦਈਏ ਮਾਰਚ ਦੇ ਮਹੀਨੇ ਦੇ ਵਿੱਚ ਇਹ ਇੰਸੀਡੈਂਟ ਹੋਇਆ ਸੀਗਾ। ਸੋ ਇਸ ਮਾਮਲੇ ਦੇ ਉੱਤੇ ਫੈਸਲਾ ਲੈਂਦਿਆਂ ਭਾਰਤ ਦੀ ਸਰਕਾਰ ਨੇ ਇੰਡੀਅਨ ਏਅਰਫੋਰਸ ਦੇ 3 ਜਿਹੜੇ ਆਫਿਸਰਸ ਨੇ ਉਹਨਾਂ ਨੂੰ ਸੈਕ ਕਰ ਦਿੱਤਾ ਹੈਗਾ। ਇਹ ਮਿਸਾਈਲ ਕੋਈ ਛੋਟਾ ਮੋਟਾ ਮਿਜ਼ਾਇਲ ਨਹੀਂ ਸੀਗਾ, ਬ੍ਰਹਮੋਸ ਮਿਸਾਈਲ ਸੀਗਾ। ਬ੍ਰਹਮੋਸ ਮਿਸਾਈਲ ਉਹ ਹੈਗਾ ਜਿਹੜਾ ਕਿ ਨਿਊਕਲੀਅਰ ਹਥਿਆਰ ਤੱਕ ਵੀ ਇਹ ਕੈਰੀ ਕਰ ਸਕਦਾ ਹੈ। ਇਹ ਜਿਹੜਾ ਮਿਸਾਈਲ ਸੀਗਾ ਗਲਤੀ ਦੇ ਨਾਲ ਜਿਹੜਾ ਉਹ ਇੰਡੀਆ ਵੱਲੋਂ ਫਾਇਰ ਹੋ ਗਿਆ ਸੀਗਾ ਪਾਕਿਸਤਾਨ ਵੱਲ। ਇਸ ਮਾਮਲੇ ਦੇ ਉੱਤੇ ਕੋਰਟ ਆਫ ਇਨਕੁਆਇਰੀ ਬਿਠਾਈ ਗਈ ਜਿਸ ਦੇ ਵਿੱਚ ਕਿ ਕਿਸਦੀ ਜ਼ਿੰਮੇਵਾਰੀ ਹੈ ਇਸ ਇੰਸੀਡੈਂਟ ਵਾਸਤੇ, ਉਹ ਫਿਰ 3 ਜਿਹੜੇ ਏਅਰਫੋਰਸ ਦੇ ਆਫਿਸਰ ਸੀਗੇ ਉਹਨਾਂ ਦੁਆਰਾ ਜਿਹੜਾ ਇਹ ਫਾਈਨਲੀ ਫੈਸਲਾ ਕੀਤਾ ਗਿਆ। ਅਸੀਂ ਦੱਸ ਦਈਏ ਕਿ ਬ੍ਰਹਮੋਸ ਦੀ ਜਿਹੜੀ ਕਪੈਸਿਟੀ ਹੈ ਉਹ ਤਕਰੀਬਨ 300 ਤੋਂ 500 ਕਿਲੋਮੀਟਰ ਤੱਕ ਜਿਹੜਾ ਇਹ ਮਾਰਕ ਕਰ ਸਕਦਾ ਹੈਗਾ, ਜਿਹਦੇ ਨਾਲ ਕਿ ਜੇ ਇੰਡੀਆ ਇਹ ਮਿਸਾਈਲ ਅਸਲ ਮਾਇਨੇ 'ਚ ਲਾਂਚ ਕਰੇ ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੱਕ ਵੀ ਉਹਦੀ ਫਾਇਰਿੰਗ ਰੇਂਜ ਦੇ ਵਿੱਚ ਆ ਜਾਂਦੀ ਹੈ। ਇਸ ਮਾਮਲੇ ਦੇ ਉੱਤੇ ਪਾਕਿਸਤਾਨ ਦੇ ਫੋਰਨ ਆਫਿਸ ਨੇ ਸਖ਼ਤ ਇਤਰਾਜ਼ ਜਤਾਇਆ ਸੀਗਾ। ਉਹਨਾਂ ਨੇ ਕਿਹਾ ਕਿ ਬੜਾ ਗੈਰ ਜ਼ਿੰਮੇਵਾਰਾਨਾ ਇਹ ਹਰਕਤ ਹੋਈ ਹੈ ਇੰਡੀਆ ਵੱਲੋਂ ਕਿ ਇਹ ਮਿਸਾਈਲ ਜਿਹੜਾ ਪਾਕਿਸਤਾਨ ਵੱਲ ਗਲਤੀ ਦੇ ਨਾਲ ਵੀ ਕਿਉਂ ਫਾਇਰ ਕੀਤਾ ਗਿਆ। ਪਾਕਿਸਤਾਨ ਦੇ ਪੂਰਵ ਪ੍ਰਧਾਨ ਮੰਤਰੀ ਇਮਰਾਨ ਖਾਨ ਹੁਣਾਂ ਨੂੰ ਸ਼ੋਕੌਸ ਨੋਟਿਸ ਜਿਹੜਾ ਉਹ ਦਿੱਤਾ ਗਿਆ। ਇਸਲਾਮਾਬਾਦ ਦੀ ਅੱਜ ਅਦਾਲਤ ਨੇ ਅੱਜ ਇਹ ਸ਼ੋਕੌਸ ਨੋਟਿਸ ਜਾਰੀ ਕੀਤਾ ਗਿਆ ਔਰ ਜਿਹਦੇ ਵਿੱਚ ਕਿ ਪਾਕਿਸਤਾਨ ਤਹਿਰੀਕ ਇਨਸਾਫ ਦੇ ਚੀਫ ਇਮਰਾਨ ਖਾਨ ਨੂੰ 31 ਅਗਸਤ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ। ਡਿਸਟ੍ਰਿਕਟ ਔਰ ਸੈਸ਼ਨ ਜੱਜ ਜ਼ੇਬਾ ਚੌਧਰੀ ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ ਚੀਫ ਆਫ ਸਟਾਫ ਹੈਗੇ ਨੇ ਇਮਰਾਨ ਖਾਨ ਸਾਹਿਬ ਦੇ ਸ਼ਾਹਬਾਜ਼ ਗਿੱਲ, ਉਹਨਾਂ ਦੇ ਦੇਸ਼ ਵਿਰੋਧ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਰਿਮਾਂਡ ਹੈ ਉਹਦੇ ਉੱਤੇ ਉਹਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਹਾਲ ਹੀ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਹੈ ਉਹਦੀ ਕੋਸ਼ਿਸ਼ਾਂ ਨੇ ਕਿ ਇਮਰਾਨ ਖਾਨ ਸਾਹਿਬ ਦੀ ਜਿਹੜੀਆਂ ਐਕਟੀਵਿਟੀਜ਼ ਨੇ ਉਸਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਬੈਨ ਲਗਾਇਆ ਜਾਏ। ਲਾਈਵ ਸਪੀਚਿਸ ਜਿਹੜੇ ਆ, ਜਿਹੜੇ ਸਪੀਚ ਦਿੰਦੇ ਨੇ ਇਮਰਾਨ ਖਾਨ ਸਾਹਿਬ, ਉਹਦੇ ਉੱਤੇ ਵੀ ਪੈਮਰਾ ਦੁਆਰਾ ਬੈਨ ਲਗਾ ਦਿੱਤੇ ਗਏ ਨੇ। ਕਿਆ ਇਮਰਾਨ ਖਾਨ ਸਾਹਿਬ ਦੀ ਗ੍ਰਿਫਤਾਰੀ ਹੋ ਸਕਦੀ ਹੈ ਇਹਦੇ ਬਾਰੇ ਅੱਗੇ ਚੱਲ ਕੇ ਡਿਟੇਲ ਅਨਾਲਿਸਿਸ ਤੁਹਾਡੇ ਲਈ ਪੇਸ਼ ਕਰਾਂਗੇ। ਔਰ ਅਸੀਂ ਇੱਥੇ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਇਮਰਾਨ ਖਾਨ ਸਾਹਿਬ ਨੇ ਹਾਲ ਹੀ ਦੇ ਵਿੱਚ ਜਿਹੜੇ ਜੱਜ ਸਾਹਿਬਾਂ ਨੇ ਉਹਨਾਂ ਦੇ ਖਿਲਾਫ ਵੀ ਜਿਹੜੀ ਬਿਆਨ ਦਿੱਤੇ ਸੀਗੇ। ਇਮਰਾਨ ਖਾਨ ਸਾਹਿਬ ਦਾ ਕਹਿਣਾ ਸੀਗਾ, ਸਿੱਧਾ ਉਹਨਾਂ ਨੇ ਨਾਮ ਲੈ ਕੇ ਗੱਲ ਕੀਤਾ ਜੱਜ ਸਾਹਿਬਾਂ ਦਾ, ਜ਼ੇਬਾ ਸਾਹਿਬਾ ਤੁਹਾਨੂੰ ਆਪਣੇ ਆਪ ਦੇ ਉੱਤੇ ਸ਼ਰਮ ਹੋਣੀ ਚਾਹੀਦੀ ਹੈ, ਤੁਹਾਡੇ ਖਿਲਾਫ਼ ਵੀ ਜਿਹੜਾ ਐਕਸ਼ਨ ਹੈ ਉਹ ਹੋਣਾ ਚਾਹੀਦਾ ਹੈ। ਸੋ ਐਡਵੋਕੇਟ ਜਨਰਲ ਨੇ ਇਹ ਨੋਟ ਕੀਤੇ ਸਾਰੀਆਂ ਚੀਜ਼ਾਂ, ਉਹਨਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਇਮਰਾਨ ਖਾਨ ਸਾਹਿਬ ਆਰਮੀ ਦੇ ਖਿਲਾਫ਼ ਬਿਆਨ ਦੇ ਰਹੇ ਨੇ, ਜੁਡੀਸ਼ਰੀ ਦੇ ਖਿਲਾਫ਼, ਜੱਜਾਂ ਦੇ ਖਿਲਾਫ਼ ਨਾਮ ਲੈ ਕੇ ਉਹਨਾਂ ਦੇ ਬਿਆਨ ਦੇ ਰਹੇ ਨੇ, ਇਲੈਕਸ਼ਨ ਕਮਿਸ਼ਨ ਦੇ ਖਿਲਾਫ਼ ਬਿਆਨ ਦੇ ਰਹੇ ਨੇ, ਸਰਕਾਰ ਦੇ ਖਿਲਾਫ਼ ਜਿਹੜੇ ਉਹ ਬਿਆਨ ਦੇ ਰਹੇ ਨੇ, ਇਹ ਕਿਸੇ ਨੂੰ ਵੀ ਐਸਾ ਨਹੀਂ ਕਰਨਾ ਚਾਹੀਦਾ ਜਿਸ ਦੇ ਤਹਿਤ ਕਿ ਇਮਰਾਨ ਖਾਨ ਸਾਹਿਬ ਨੂੰ ਹੁਣ ਸ਼ੋਕੌਸ ਨੋਟਿਸ ਜਿਹੜਾ ਉਹ ਦਿੱਤਾ ਗਿਆ ਹੈ। ਉਧਰ ਇਮਰਾਨ ਖਾਨ ਸਾਹਿਬ ਦਾ ਕਹਿਣਾ ਹੈਗਾ ਕਿ ਸਾਡੇ ਬੰਦਿਆਂ ਨੂੰ ਔਰ ਜਿਹੜਾ ਸ਼ਾਹਬਾਜ਼ ਗਿੱਲ ਹੈ ਉਹਨੂੰ ਜੇਲ੍ਹ ਦੇ ਵਿੱਚ ਸੈਕਸੁਅਲੀ ਅਬਿਊਜ਼ ਕੀਤਾ ਗਿਆ, ਫਿਜ਼ੀਕਲੀ ਔਰ ਮੈਂਟਲੀ ਉਹਨੂੰ ਟੋਰਚਰ ਕੀਤਾ ਗਿਆ ਹੈਗਾ। ਔਰ ਇਸ ਮਾਮਲੇ ਦੇ ਉੱਤੇ ਇਮਰਾਨ ਖਾਨ ਸਾਹਿਬ ਦਾ ਕਹਿਣਾ ਹੈ ਕਿ ਸਾਰਾ ਕੁਝ ਜਿਹੜਾ ਹੈਗਾ ਉਹ ਆਰਮੀ ਦੇ ਕਹਿਣੇ ਦੇ ਉੱਤੇ ਹੋਇਆ। ਹਾਲ ਹੀ ਦੇ ਵਿੱਚ ਯਾਦ ਰਹੇ ਕਿ ਇੱਕ ਰੈਲੀ ਦੇ ਵਿੱਚ ਉਹਨਾਂ ਨੇ ਫਿਰ ਇੱਕ ਵਾਰੀ ਕਿਹਾ ਸੀਗਾ ਕਿ ਆਰਮੀ ਜਿਹਨੂੰ ਉਹ ਨਿਊਟਰਲਸ ਕਹਿੰਦੇ ਨੇ ਕਿ ਨਿਊਟਰਲਸ ਨੂੰ ਹੁਣ ਨਿਊਟਰਲ ਨਹੀਂ ਰਹਿਣਾ ਚਾਹੀਦਾ, ਸਮੇਂ ਆ ਗਿਆ ਕਿ ਉਹਨਾਂ ਨੂੰ ਜਿਹੜੇ ਕਾਫੀ ਸਖ਼ਤ ਅਲਫਾਜ਼ ਉਹਨਾਂ ਨੇ ਰੂਲਿੰਗ ਪਾਰਟੀ ਦੇ ਮੈਂਬਰ ਵਾਸਤੇ ਇਸਤੇਮਾਲ ਕੀਤੇ ਨੇ ਕਿ ਜਿਹੜੇ ਰੂਲਿੰਗ ਪਾਰਟੀ ਦੇ ਮੈਂਬਰਸ ਨੇ ਉਹ ਗਲਤ ਨੇ ਔਰ ਸਖ਼ਤ ਅਲਫਾਜ਼ ਇਸਤੇਮਾਲ ਕਰਦੇ, ਉਹਨਾਂ ਨੇ ਕਿਹਾ ਕਿ ਆਰਮੀ ਨੂੰ ਉਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ। ਔਰ ਉਸ ਤੋਂ ਬਾਅਦ ਅਸੀਂ ਸਿੱਧਾ ਰੁਕ ਕਰਦੇ ਹਾਂ ਇੰਡੀਆ ਵੱਲ ਜਿੱਥੇ ਕਿ ਮੀਡੀਆ ਜਗਤ ਤੋਂ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਦਾਨੀ ਗਰੁੱਪ ਜਿਹੜਾ ਹੈਗਾ ਉਹਨਾਂ ਨੇ NDTV ਦੇ ਕਾਫੀ ਬੜੇ ਪੈਮਾਨੇ ਦੇ ਉੱਤੇ ਸ਼ੇਅਰ ਖਰੀਦਣ ਦੀ ਜਿਹੜੀ ਆਫਰ ਕੀਤੀ ਹੈ। ਯਾਦ ਰਹੇ ਕਿ ਪਹਿਲਾਂ ਹੀ ਜਿਹੜੇ ਕਾਫੀ ਸਾਰੇ ਸ਼ੇਅਰ ਸੀਗੇ ਉਹ ਇਨਡਾਇਰੈਕਟਲੀ ਰਿਲਾਇੰਸ ਦੇ ਹੀ ਇੱਕ ਡਾਇਰੈਕਟਰ ਔਰ ਅੰਬਾਨੀ ਗਰੁੱਪ ਕੋਲ ਇਸ ਵੇਲੇ ਮੌਜੂਦ ਨੇ। ਔਰ ਮਾਹੀ ਜੀ ਸਿਰਫ ਇੱਕ ਜਾਂ ਡੇਢ ਮਿੰਟ ਲੈਣਾ ਤੁਸੀਂ, ਫਿਰ ਕੁਝ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਸਿਰਫ ਇੱਕ ਡੇਢ ਮਿੰਟ ਤੁਸੀਂ ਆਪਣੇ ਸਪੌਂਸਰ ਲਈ ਲੈ ਲਓ ਜੀ। ਮਾਹੀ ਜੀ
जी बिल्कुल युद्धवीर जी, और रमनजीत सिद्धू जी भी हमारे साथ जुड़े हैं, उनसे भी बात करेंगे। एंड सारे लिसनर्स को बता दें कि वाई मीडिया की टीम इस फ्राइडे को लाइव ऑन लोकेशन होने वाली है फ्रीडम मोबाइल पर, कॉटरल लोकेशन 60 कॉटरल बुलेवार्ड, एयरपोर्ट एंड कॉटरल मेजर इंटरसेक्शन है। और अगर आप स्मार्टफोन लेने का सोच रहे हैं या नया आईफोन लेने का सोच रहे हैं तो $0 अपफ्रंट पे आपको फोन मिल सकते हैं। साथ ही क्योंकि आप रेडियो वाई के लिसनर है, अगर आप पहुंचते हैं हमारी लाइव ऑन लोकेशन पे तो आपको टोरंटो के वाटर पार्क के पासेस भी हम दे रहे हैं और साथ ही सर्कल के पासेस भी आप जीत सकते हैं। तो इसीलिए आपने अपने कैलेंडर्स मार्क कर लेने हैं, हमारी लाइव ऑन लोकेशन पे आपने पहुंचना है इस फ्राइडे को यानी कि August 26th को। एड्रेस फिर से बता रहे हैं, 60 कॉटरल बुलेवार्ड, एयरपोर्ट एंड कॉटरल मेजर इंटरसेक्शन। ज्यादा जानकारी अगर आप चाहते हैं तो कॉल करें 9052169464 पर, 9052169464, फ्रीडम मोबाइल कॉटरल लोकेशन। एंड फाइन व्यू वेस्ट यूनिट सेलिब्रेट कर रहे हैं द पावर ऑफ फैक्ट्री ऑर्डर्स अपनी सभी लाइनअप पे। अब आप अपना फेवरेट व्हीकल पैकेज और कलर भी चूज कर सकते हैं, और नई व्हीकल को अगर लेना चाहते हैं तो द यूनिटी विनिंग लाइन ऑफ सेल्स इवेंट को आप ज्वाइन कर सकते हैं। इनका कंपेरेटिव प्रोग्राम चल रहा है ऑल थ्रू ऑगस्ट, और अगर आपके पास यूज्ड कार है तो ये आपको फ्री अप्रेजल दे रहे हैं, फ्री कार फैक्ट रिपोर्ट दे रहे हैं, वो भी बेस्ट वैल्यू पॉसिबल पे। तो आज ही आपने विजिट करना है findviewwest.ca, that's findviewwest.ca, और वर्ल्ड का नंबर वन इंडियन वेजिटेरियन रेस्टोरेंट चेन सर्वना भवन अब आपके शहर में आ गए हैं। अब आप ऑनलाइन ऑर्डर कर सकते हैं sarvanabhavancanada.ca पर जाकर, इनका स्पेशल बुफे और मिनी टिफिन ट्राई कर सकते हैं। ये तीन लोकेशंस में आपको सर्व करते हैं, कारबू में फिंचन में कोवन इंटरसेक्शन, मिसिसागा में हुरंटेरियो ने ग्लिंटन इंटरसेक्शन एंड डजा ब्रिटिश कोलंबिया। और आप इन्हें कॉल भी कर सकते हो 4162937755 पर, 4162937755 पर, सर्वनाम भवन। एंड अगर आप रियल एस्टेट में करियर बनाना चाहते हैं, न्यू अपॉर्चुनिटीज को एक्सप्लोर करना चाहते हैं तो होम लाइफ गैलेक्सी रियल एस्टेट से स्वप्न आचार्य जी को कांटेक्ट करें। नंबर है इनका 4162845555, दैट्स 4162845555। स्वप्न, फोर्ड की गाड़ी लेने का सोच रहे हैं तो आपको बता दें कि मस्टैंग सीजन आ गया है आपके नियरेस्ट टोरंटो एरिया फोर्ड डीलर पर। तो आज ही ट्राई fordtoronto.ca पर, या फिर अपने नियरेस्ट स्टोर पर जाकर भी डील का फायदा आप उठा सकते हैं। एंड रेजिडेंशियल कमर्शियल बाइंग सेलिंग लीजिंग एंड इन्वेस्टिंग के बारे में सोच रहे हैं तो सतनाम जंडा जी को आपने कॉन्टैक्ट करना है सेव मैक्स लीगल रियल्टी ब्रोकरेज से। नंबर है इनका 4162225000, दैट 4162225000, सतनाम जंडा। और आपको बता दें कि अगर आप वाई मीडिया के साथ एडवर्टाइज करना चाहते हैं तो हमारे नंबर पे कॉल या टेक्स्ट करें, हमारा नंबर है 4164755000, दैट 4164755000। जी युद्धवीर जी,
बहुत शुक्रिया जी। और रमनजीत साहब साथ नाल जी, रमनजीत सिद्धू साहब
जी, बिल्कुल
हाँ जी, हाँ जी, रमनजीत सिद्धू साहब सत श्री अकाल जी, वेलकम, की हाल है सर? ठीक है जी,
सत श्री अकाल सर, सत श्री अकाल, थैंक यू वेरी मच टू टेक मी ऑन एयर।
वेलकम सर, सब तो पहला तो अपने फोन नंबर दियो रमनजीत सिद्धू साहब, और फिर अपने सर्विसेज बारे भी जानकारी दियो सर।
सर मेरा फोन नंबर है जी 6477748507। सर मैं एक जनरल इंश्योरेंस ब्रोकर है जी, स्पेशलाइजेशन मेरी ट्रकिंग इंश्योरेंस विच है, और मेरे को होम एंड ऑटो दे भी स्पेशल प्लान्स है गए है प्रोफेशनल्स लई, जिन्हां दे नाल असी उन्हां नू इंश्योरेंस पॉलिसी दे के $600 तो $1,000 तक दे साल दी सेविंग कर सकते हैं, और कुछ केसेस में तो इससे ज्यादा भी हो जाती है जी।
ठीक है, हेलो,
हाँ जी, हाँ जी,
हाँ जी,
हाँ जी, हाँ जी सर, जो स्पेशल ट्रकिंग दे प्लान्स है सर, वो एक साढ़े कोल है कि जिहड़े आपां ओंटेरियो दे विच क्विक ग्रोथ लई आपां जिहड़े आ स्पेशल प्लान्स है, ड्राइवर हायरिंग है, असीं पहलां जांदे सी इत्थों कदी अल्बर्टा चले गए, कदी न्यू ब्रंसविक चले गए, नोवा स्कोशिया चले गए, उस सब चीज नूं ओवरकम करने लिए ओंटेरियो दे विच स्पेशल प्रोग्राम्स आ गए आ साढ़े कोल, जिहदी वजह करके सानूं ओंटेरियो छड्ड के जाण दी लोड़ नहीं, जो फैसिलिटीज ए उत्थे जांदे सीगे अपने सारे भरा कमर्शियल वाले, और उहनां नूं ओह सेम फैसिलिटीज इत्थे प्रोवाइड कीतियां जाणगियां जी, ते अपना घर छड के मैं रिक्वेस्ट करांगा जाण दी जरूरत नहीं, जदों प्रोग्राम बनदा होवे वी मैं बाहर जाणा इक वारी मैनूं जरूर फोन कर लैण सर, ते उहनां नूं दुबारा उस ਬਾਹਰਲੇ ਪ੍ਰੋਵਿੰਸ ਜਾਣ ਲਈ ਸੋਚਣ ਦੀ ਵੀ ਲੋੜ ਨਹੀਂ ਪਏਗੀ।
ਠੀਕ ਹੈ ਜੀ, ਬੜੀ ਇੰਟਰਸਟਿੰਗ ਤੁਸੀਂ ਜਾਣਕਾਰੀ ਦਿੱਤੀ ਹੈ, ਇੱਕ ਹੋਰ ਚੀਜ਼ ਸ਼ੇਅਰ ਕਰਨੀ ਹੈ ਤੇ ਉਹ ਵੀ ਜ਼ਰੂਰ ਕਰੋ, ਰਮਨਜੀਤ ਸਿੱਧੂ ਸਾਹਿਬ ਨਾਲ ਤੁਸੀਂ ਸੰਪਰਕ ਕਰ ਲੈਣਾ ਹੈਗਾ ਸਰ, ਫੋਨ ਨੰਬਰ ਦਿਓ ਔਰ ਕੋਈ ਹੋਰ ਜਾਣਕਾਰੀ ਦੇਣੀ ਉਹ ਵੀ ਜ਼ਰੂਰ ਸਾਂਝੀ ਕਰੋ।
ਹਾਂਜੀ ਸਰ, ਮੇਰਾ ਫੋਨ ਨੰਬਰ ਹੈ ਜੀ 6477774507, ਪੰਜਾਬੀ ਦੇ ਵਿੱਚ 6474785007, ਔਰ ਮੇਰੀ ਈਮੇਲ ਹੈ ਜੀ ਰਮਨਜੀਤ@able-insurance.ca। ਕਿਸੇ ਵੀ ਕਿਸਮ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਮੈਨੂੰ ਟੈਕਸਟ ਕਰ ਸਕਦੇ ਆ, ਮੈਨੂੰ ਈਮੇਲ ਕਰ ਸਕਦੇ ਆ, ਔਰ ਮੈਨੂੰ ਕਾਲ ਕਰ ਸਕਦੇ, ਮੈਂ ਤੁਹਾਨੂੰ ਉਹਦੇ ਅਕੋਰਡਿੰਗਲੀ ਤੁਹਾਨੂੰ ਉਹਦਾ ਪੂਰੀ ਡਿਟੇਲ ਜਿਹੜੀ ਉਹਨਾਂ ਦੇ ਕੁਐਸਚਨਸ ਹੈਗੇ ਉਹ ਆਨਸਰ ਕੀਤਾ ਜਾ ਸਕਦਾ ਸਰ।
ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦ ਬੈਸਟ। ਫੋਨ ਨੰਬਰ ਬਸ ਇੱਕ ਵਾਰ ਇੰਗਲਿਸ਼ ਪੰਜਾਬੀ ਦੇ ਦਿਓ, ਸਿਰਫ ਫੋਨ ਨੰਬਰ।
ਹਾਂ, ਥੈਂਕ ਯੂ ਸਰ, ਮੇਰਾ ਫੋਨ ਨੰਬਰ ਹੈ 6477774857। ਥੈਂਕ ਯੂ ਵੈਰੀ ਮਚ ਯੁੱਧਵੀਰ ਜੀ ਟੂ ਟੇਕ ਮੀ ਔਨ ਏਅਰ, ਥੈਂਕ ਯੂ ਸਰ।
ਵੈਲਕਮ ਸਰ, ਵੈਲਕਮ ਵੈਲਕਮ ਜੀ ਜੀ। ਬਨਾਰਸੀ ਸਾਹਿਬ ਤੁਸੀਂ ਆਉਂਦੇ ਰਹੋ, ਨੈਕਸਟ ਕਾਲ ਜੀ, ਗੋ ਅਹੈਡ।
ਆਦਾਬ
ਜੀ, ਬਿਲਕੁਲ ਠੀਕ ਹੈ, ਆਪ ਸੁਣਾਈਏ, ਸਭ ਠੀਕ ਹੈ?
ਚੰਦ ਸਵਾਲ ਔਰ ਫਿਰ ਆਪਕੀ ਰਾਇ ਕੇ ਮੁੰਤਜ਼ਰ ਰਹੇਂਗੇ। ਪਾਕਿਸਤਾਨ ਮੇਂ ਮੌਸਮੀ, ਸਮਾਜੀ, ਸਿਆਸੀ, ਬੈਰੂਨੀ, ਅੰਦਰੂਨੀ, ਇਕਤਸਾਦੀ ਹਾਲਾਤ ਖਰਾਬ ਹੈ, ਲੇਕਿਨ ਇਸਕਾ ਏਕ ਫਾਇਦਾ ਲੋਗੋ ਮੇਂ ਇਨਸਾਨੀ ਸ਼ਊਰ ਔਰ ਸਿਆਸੀ ਸ਼ਊਰ ਪੈਦਾ ਹੋ ਗਿਆ ਹੈ। ਆਪਕੀ ਰਾਇ ਇਸਕੇ ਬਾਰੇ ਮੇਂ ਕਿਆ ਹੈ? ਨੰਬਰ ਦੋ, ਖਾਨ ਸਾਹਿਬ ਕੇ ਗ੍ਰਿਫਤਾਰੀ ਕੇ ਆਰਡਰ ਇਸ਼ੂ ਹੋ ਗਏ ਹੈ, ਕਿਆ ਉਹ ਗ੍ਰਿਫਤਾਰ ਹੋ ਜਾਏਗੇ ਜਾਂ ਨਹੀਂ? ਕਿਆ ਉਨ ਪਰ ਜੋ ਚਾਰਜਿਸ ਹੈ ਸਹੀ ਹੈ ਜਾਂ ਨਹੀਂ? ਆਪਕੀ ਰਾਇ ਕੇ ਮੁੰਤਜ਼ਰ ਹੈਂ। ਅਬ ਦੂਸਰੀ ਤਰਫ ਹਿੰਦੁਸਤਾਨ ਕੀ ਤਰਫ ਜਾਤੇ, ਹਿੰਦੁਸਤਾਨ ਦੁਨੀਆ ਕੀ ਸਬਸੇ ਬੜੀ ਡੈਮੋਕ੍ਰੇਸੀ ਹੈ, ਲੇਕਿਨ ਯੇ ਵੀ ਕਿਹਾ ਜਾਤਾ ਹੈ ਕਿ ਪੁਆਇੰਟਲੈਸ ਡੈਮੋਕ੍ਰੇਸੀ ਹੈ, ਯਹਾਂ ਪਰ ਕੋਈ ਇਸ਼ੂ ਨਹੀਂ ਹੈ। ਪਿਛਲੇ ਦੋ ਇਲੈਕਸ਼ਨ ਮੇਂ ਜ਼ਾਹਿਰ ਹੋ ਗਿਆ ਹੈ, ਯਾਨੀ ਨੋਟਬੰਦੀ, ਪਾਪੂਲੇਸ਼ਨ, ਕ੍ਰਾਈਮ, ਸਫਾਈ, ਫਾਰਮ, ਇਨਕਾ ਕੋਈ ਅਸਰ ਹਕੂਮਤ ਪਰ ਨਹੀਂ ਪੜਤਾ। ਔਰ ਦੂਸਰਾ ਸਵਾਲ, ਕਿਆ ਕੇਜਰੀਵਾਲ ਔਰ ਮੋਦੀ ਮੇਂ ਮੁਕਾਬਲਾ ਹੋਗਾ ਜਾਂ ਨਹੀਂ? ਲੇਕਿਨ ਇੱਕ ਮਿਆਨ ਮੇਂ ਦੋ ਤਲਵਾਰੇ ਹੀ ਨਹੀਂ ਜਾ ਸਕਤੀ। ਪੰਜਾਬੀ ਮੇਂ ਕਹਤੇ ਹੈ, ਸਰਾਣੇ ਸੋ ਜਾਂ 3500 ਲਾਕੇ ਵਿੱਚੇ ਨਾ। ਆਪ ਸਮਝੇ ਮੈਂ ਕਿਆ ਕਹਿ ਰਹਾ ਹੂੰ? ਸਰਾਣੇ ਸੋ ਜਾਂ 3500 ਲੱਖ ਵਿੱਚੇ ਰਹਿਣਾ, ਔਰ ਹਿੰਦੁਸਤਾਨ ਔਰ ਉਰਦੂ ਮੇਂ ਕਹਤੇ ਹੈ, ਭਾਗਰ ਗੁਲਾਮ ਫੌਜ ਆਈ, ਯਹਾਂ ਵੀ ਗੁਲਾਮ, ਵਹਾਂ ਵੀ ਗੁਲਾਮ। ਇੱਕ ਵਾਰੀ ਪੰਜਾਬੀ ਪਾਤਸ਼ਾਹ ਸਲਾਮ ਦੇ ਘਰ ਚੋਰੀ ਹੋਈ ਤੇ ਟੱਗੇ, ਸਾਨੂੰ ਟੱਗੇ ਕਹਿੰਦੇ ਪੰਜਾਬੀਆਂ ਨੂੰ, ਯਕੀਨ ਕਰੋ। ਤੇ ਇੱਕ ਬਲਦ ਦੂਜੇ ਬਲਦ ਨੂੰ ਕਹਿੰਦਾ ਕਿ ਤੂੰ ਪੱਠੇ ਖਾਣ ਦਿਆਂ, ਉੱਥੇ ਚੋਰ ਆ ਗਏ, ਚੋਰ ਹੋਣ ਡੀ ਹੈ। ਤੂੰ ਪਤਾ ਜਵਾਬ ਕਿਸਦਾ? ਤੂੰ ਪੱਠੇ ਖਾ ਲੈ, ਇੱਥੇ ਵੀ ਪੱਠੇ ਖਾਣੇ, ਉੱਥੇ ਵੀ ਪੱਠੇ ਖਾਣੇ, ਸਾਨੂੰ ਫਰਕ ਨਹੀਂ ਪੈਣਾ। ਇਹਦੇ ਬਾਰੇ ਚ ਤੁਸੀਂ ਆਪਣੀ ਰਾਇ ਦਿਓ। ਤੇ ਆਖਿਰ ਦੇ ਵਿੱਚ ਇੱਕ ਚੀਜ਼, ਖੁਸ਼ਕ ਆਂਖੋਂ ਖਾਮੋਸ਼ੀ ਕਾ ਸ਼ਿਕਵਾ ਹੈ ਨਾ ਇੱਕ, ਖੁਸ਼ਕ ਆਂਖੋਂ ਖਾਮੋਸ਼ੀ ਕਾ ਸ਼ਿਕਵਾ ਹੈ ਨਾ ਇੱਕ, ਅਸ਼ਕ ਦਰਿਆ ਵੀ ਹੈ ਸਿਮਟਾ ਹੋਆ ਸਮੁੰਦਰ ਵੀ, ਅਸ਼ਕ ਦਰਿਆ ਵੀ ਹੈ ਸਿਮਟਾ ਹੋਆ ਸਮੁੰਦਰ ਵੀ। ਆਪ ਬਹੁਤ ਕਾਰਾਮ ਜਵਾਬ ਦਿੱਤੇ ਹੈ, ਹਮ ਬੜੀ 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 ਯੇ ਇੰਤਜ਼ਾਰ ਕਿਸਕੇ ਬਾਅਦ ਆਪਸੇ ਕਿ ਸਵਾਲੋ ਕੇ ਹਮਾਰੇ ਸਵਾਲੋ ਕੇ ਜਵਾਬ ਦੇਜੀਏ। ਅਗਰ ਜਵਾਬ ਹੈ ਤੋ ਦੀਜੀਏ, ਅਗਰ ਵਕਤ ਕੀ ਪਾਬੰਦੀ ਹੈ ਤੋ ਫਿਰ ਦੇ ਦੀਜੀਏਗਾ, ਹਮੇ ਕੋਈ ਫਰਕ ਨਹੀਂ ਪੜਤਾ, ਲੇਕਿਨ ਹਮ ਆਪਕੇ ਜਵਾਬ ਕੇ ਮੁੰਤਜ਼ਰ ਰਹੇਂਗੇ। ਬਈ ਇਤਨੀ ਬਾਤ ਕਹਿੰਦੀ, ਬਹੁਤ ਸੇ ਲੋਕ ਲਾਈਨ ਪਰ ਹੈ, ਮੈਂ ਇਸ ਲਈ ਕਮ ਸੇ ਕਮ ਜਵਾਬ ਲੈਣਾ ਚਾਹੂੰਗਾ, ਬਸ ਇਤਨੀ ਬਾਤ ਕਹਿ ਕਰ ਆਪਸੇ ਇਜਾਜ਼ਤ ਚਾਹੂੰਗਾ। ਖੁਦਾ ਹਾਫਿਜ਼, ਖੁਦਾ ਹਾਫਿਜ਼।
ਖੁਦਾ ਹਾਫਿਜ਼ ਜੀ, ਬਨਾਰਸੀ ਸਾਹਿਬ ਆਪਕਾ ਬਹੁਤ ਸ਼ੁਕਰੀਆ, ਆਲਵੇਜ਼ ਆਪ ਬੜੇ ਅੱਛੇ ਅਲਫਾਜ਼ ਮੇਂ ਆਪਣੀ ਬਾਤ ਵੀ ਰੱਖਤੇ ਹੈ, ਸਵਾਲ ਵੀ ਰੱਖਤੇ ਹੈ, ਔਰ ਆਪਣੇ ਵਿਚਾਰ ਵੀ ਦੇਤੇ ਹੈ, ਔਰ ਸ਼ੇਅਰ ਵੀ ਸੁਣਾਤੇ ਹੈ। ਪਹਿਲਾ ਸਵਾਲ ਆਪਕਾ ਪਾਕਿਸਤਾਨ ਕੇ ਉਪਰ ਹੈ, ਬਿਲਕੁਲ ਆਪਨੇ ਜੈਸੇ ਕਹਾ ਕਿ ਵਹਾਂ ਜੋ ਆਮ ਆਵਾਮ ਹੈ ਉਸਮੇਂ ਇੱਕ ਸ਼ੌਰ ਆਇਆ, ਔਰ ਉਹ ਤੋਂ ਪਹਿਲੇ ਸੇ ਥਾ ਸਰ, ਵਹਾਂ ਪਰ ਜੋ ਇੱਕ ਬਹੁਤ ਹੀ ਪ੍ਰੋਗਰੈਸਿਵ ਕੰਸਟੀਟੂਐਂਸੀ ਹੈ ਪਾਕਿਸਤਾਨ ਕੀ, ਜੋ ਪਾਕਿਸਤਾਨ ਕੋ ਇੱਕ ਬਹੁਤ ਆਲਾ ਮਕਾਨ ਪਰ ਦੇਖਣਾ ਚਾਹਤੀ ਹੈ, ਲੇਕਿਨ ਉਹ ਜੋ ਕੰਸਟੀਟੂਐਂਸੀ ਹੈ ਉਸਕੀ ਬਾਤ ਕਿਤਨੀ ਸੁਣੀ ਜਾਤੀ ਹੈ, ਵੋ ਜੋ ਪ੍ਰੋਗਰੈਸਿਵ ਥਾਟ ਹੈ ਉਸਕੋ ਪ੍ਰੋਗਰੈਸ ਕਰਨੇ ਕਾ ਕਿਤਨਾ ਮੌਕਾ ਮਿਲਤਾ ਹੈ ਪਾਕਿਸਤਾਨ ਮੇਂ, ਦੈਟ ਇਜ਼ ਦ ਕੀ ਕੁਸ਼ਚਨ। ਠੀਕ ਹੈ, ਔਰ ਦੂਸਰੀ ਚੀਜ਼ ਜੋ ਹੈ ਕਿ ਪਾਕਿਸਤਾਨ ਮੇਂ ਇੱਕ ਵਹੀ ਨਹੀਂ ਹੈ, ਯੂਥ ਵੀ ਹੈ ਜੋ ਚਾਹਤਾ ਹੈ ਕਿ ਵੋ ਅਬ ਇਸ ਸਮੇਂ ਵੋ ਕਨੈਕਟਿਡ ਹੈ, ਯੂਥ ਜੋ ਹੈ ਇੰਟਰਨੈਟ ਕੇ ਜ਼ਰੀਏ, ਦੇਖੀਏ ਵੋ ਆਜ ਨੈਟਫਲਿਕਸ ਪਰ ਜੋ ਮੂਵੀਜ਼ ਦੇਖਤਾ ਹੈ, ਆਜ ਜੋ ਵੋ ਇੰਟਰਨੈਟ ਪਰ ਲਿਟਰੇਚਰ ਪੜ੍ਹਤਾ ਹੈ, ਔਰ ਆਈਟੀ ਇੰਡਸਟਰੀ ਹੈ, ਬਹੁਤ ਕੁਛ ਔਰ ਹੈ। ਤੋ ਆਜ ਪਾਕਿਸਤਾਨ ਕਾ ਯੂਥ ਵੀ ਚਾਹਤਾ ਹੈ ਕਿ ਹਮ ਦੁਨੀਆ ਕੇ ਸਾਥ ਕਦਮ ਸੇ ਕਦਮ ਮਿਲਾ ਕੇ ਚਲੇ। ठीक है, वो सारी बातें हैं, मौजूद हैं, जो वो स्पोर्ट्स में भी चाहते हैं, आईटी में, इनोवेशन में, साइंस में, हर चीज में वो चाहते हैं कि हमारा जो मुल्क है वो भी बहुत प्रोग्रेसिव हो, लेकिन उसके लिए जरूरत है विजनरी लीडरशिप की। और अभी इस समय अगर मैं बात करूं तो वो डिबेटेबल है, मैं ये नहीं वर्डिक्ट नहीं देना चाहता हूं कि वो मौजूद है कि नहीं है, क्या कोई विजनरी लीडर पाकिस्तान में है इस समय, आज की सियासत में कोई है कि नहीं है, तो वो डिबेटेबल है। कुछ लोग कहेंगे कि जी वो, हर एक की अपनी अपनी राय है, पाकिस्तान मेरे जितने भी पाकिस्तानी फ्रेंड्स हैं उनकी राय इस समय ना बिल्कुल डिवाइडेड है, या तो वो खत्म हो गया, आज से कुछ पहले भी डिवाइडेड थी थोड़ी बहुत, लेकिन अब तो बिल्कुल ये सिंपल सा मामला बन गया है, इधर यू आर विद इमरान खान साहब, आधे तो कहते जी बस इमरान खान पाजी वो बल्ले बल्ले है, पाजी उधर का बंदा नहीं आया कोई साढ़े पाकिस्तान के, असी बस वो ही पक्के सपोर्टर हैं। अच्छा, एक तो ये व्यू पॉइंट मिलता है मुझे। दूसरा ये है कि वो पाजी इन्हें इन्हू पता ही कुछ नहीं है, इन्हें देखो साड़ी आर्मी की बेइज्जती कराती, देखो साड़ा हैलीकॉप्टर साढ़े असी रोंदे पे हैं, असी पिटदे पे हैं, वो साडा वो हैलीकॉप्टर गिर गया, और ये भाई साहब और ये बंदे देखो इन्होंने साड़ी आर्मी की, वो कहते जी मतलब वो तो इतने तक कहने लग पे, वो कहते जेड़ा इंडिया ना कर सकया वो इमरान खान साहब ने कर दिया, तुहाडे कहिंदे उधर इंडियन मीडिया दे तुसीं चैनल तुसीं देखदे हो सारे, तो जो इंडिया नहीं कर सकया, इंडियन मीडिया नहीं कर सकया, इंडियन आर्मी इंडियन इंटेलीजेंस नहीं कर सकी, ये भाई साहब ने साडे इमरान खान साहब ने कर दिता है, साडी आर्मी की बेइज्जती कराती, अटैक करवाता, तो यह दो बड़ा हुण ना इस तरह का हो गया। सो ये हालात बड़े नाजुक जे ने, इहदे विच कंट्री की प्रोग्रेस या वो बेचारी हुण बैकसीट ते इस वेले कंट्री, तो अवाम की आपने बात की, अवाम तो चाहती है, अवाम में वो शौर है, अवाम तो चाहती है कि मुल्क एक बहुत ऊंचे मुकाम पर जाए, पर वो लीडरशिप देखो ना किस क्राइसिस से किस बुरान से गुजर रही है इस समय, लीडरशिप तो कह रही है अभी वो कहते हमने इनको नहीं छोड़ना, ये कहते हमने उनको नहीं छोड़ना, और अब तो इमरान खान साहब को आपको पता ही है, मैं गिरफ्तारी पर भी आता हूं कि गिरफ्तारी होगी कि नहीं होगी उनकी क्या है, लेकिन अब तो आप देख रहे हैं कि स्पीचेस, हालांकि मैं इसके खिलाफ हूं, स्पीचेस बैन करना ठीक नहीं है, मैं दोनों तरफ की आर्टिकल्स पढ़ता रहता हूं, दोनों तरफ की दलीलें मैं देखता रहता हूं, क्योंकि एज ए जर्नलिस्ट हमें पता तो होना चाहिए। देखो बैन तो अल्ताफ हुसैन साहब को भी किया गया था, ठीक है, और जब पैमरा ने यह निकाला था कि जो एब्सकॉन्डर्स हैं या जो भगौड़े हैं तो वो टारगेट हुआ था उस समय नवाज शरीफ को, कि उनकी भी स्पीच, वो भी वहां लंदन से स्पीचेस देते थे नवाज शरीफ साहब, तो बैन अल्ताफ साहब को भी किया गया, इनको भी, वो कहते जी जिदा इन्होंने साडा बैन किया असी हुण इन्हां नूं बैन करवा दिता है, पर नहीं, मैं इसके हक में नहीं, हालांकि ठीक है चाहे वो इंस्टीट्यूशन के खिलाफ बयान दे देते हैं, धमकियां दे देते हैं, बट ये फ्रीडम ऑफ स्पीच का उनका बुनियादी हक है, तो किसी की स्पीच ही बैन कर देना ये अब फिर डेमोक्रेसी बात आ जाती है, वो कहते हैं डेमोक्रेसी है कि थे, मैं जब मैं अपने देखो मेरी एक मैं चीजें पढ़ता हूं फिर मैं अपने पाकिस्तानी फ्रेंड्स के साथ डिस्कस भी करता हूं, मैं कहना यार तो बंदे का बेसिक राइट ही कट के बाहर मारे, वो कहते जी डेमोक्रेसी है कि साढ़े उत्थे गल करे साढ़े तो सब आर्मी चलाई है, सो उन्होंने साढ़े से टारगेट किया स्पीचा बैन करवाए वधिया होया, और लेकिन मेरी निगाह में ये गलत है, ये जदों मतलब कि आप अगर किसी की ये बेसिक राइट है इमरान खान, वो मैं उनकी बातों से सहमत नहीं हूं, वो एक अलग मुद्दा है, लेकिन उनकी आप चाहे थोड़ी देर दिखाए मीडिया, चाहे वो हरेक की अपनी यू नो ज्यूरिस्डिक्शन है, हरेक की अपनी सोच है, दैट इज देयर प्रेरोगेटिव वेदर दे वांट टू ब्रॉडकास्ट द इंटायर रैली, सारी स्पीच दिखाओ एक घंटा दो घंटे चार घंटे या पंद्रह मिनट का कैप्सूल पांच सात मिनट की कोई रिपोर्ट दे दें, लेकिन आप आउटराइट बैन कर दें किसी की स्पीच, ये आप इमरान खान साहब का एक बेसिक राइट छीन रहे हैं उनसे, ये फ्रीडम ऑफ स्पीच के बहुत सख्त खिलाफ जाती है ये बात, तो खैर अब वो पाकिस्तान की सियासत चलती ऐसी है, तो वो मामला, और अब आपने देखा ही है कि उन्होंने शो कॉज नोटिस और सारा कुछ फिर ऑन रिकॉर्ड पड़ जाएगा, अब इससे अब ये चाल कह के सारा कुछ ऑन रिकॉर्ड आ जाएगा, जुडिशरी में आ जाएगा कि इन्होंने, उनकी भी गलती है कि जब देखिए जब अदालत से कोई फैसला आ जाता है तो आप बहुत एहतराम बहुत एहतराम से बहुत रिस्पेक्ट से आपने बात करनी होती है, आप जज साहिबा का नाम लेके कि शर्म आनी चाहिए जेबा आपकी जज साहिबा है वो आपको उनको पर्सनल अटैक करना किसी भी जज के खिलाफ वो फिर अदालत की तौहीन है, बड़ा कुछ फिर हो जाता है, और फिर आपने आर्मी को चाहे एक आर्मी ही आपको लेकर आई थी वो चैनल वाई पर हमने एक छोटा सा प्रोग्राम किया था एक बार डिटेल दी थी, अब फिर दोबारा देंगे एक लेंथी प्रोग्राम करने जा रहे हैं जिसमें हम डिटेल देंगे कि कैसे कैसे इमरान खान साहब 1992 से शुरू करेंगे 92 का वर्ल्ड कप जीता 96 में सियासत में आए फिर कैसे मुशरफ साहब के दौर में क्या हुआ फिर उसके बाद जरदारी साहब के खिलाफ क्या हुआ नहीं हुआ, फिर नवाज शरीफ साहब के खिलाफ कैसे इनको खड़ा किया, कैसे लेकर आया गया वो सारा, और फिर आर्मी से इनकी क्यों सिलसिला क्यों खराब हुआ, आर्मी से आईएसआई चीफ हेड की तो चलो पोजीशनिंग एक मामला था लेकिन और क्या मामले चल रहे थे, और फिर कैसे इस गवर्नमेंट को क्यों लाया गया, क्या वो साजिश थी नहीं थी, और इस गवर्नमेंट को लाने के बाद अब क्या सिचुएशन है। आज की सिचुएशन ये है कि देखो मीटिंग जितनी मर्जी करते रहे, अरेस्ट वारंट आ गए, ये आ गए, वो आ गए, जी अभी 8 पार्टीज अपनी मीटिंग करेगी फिर फैसला लेंगी गिरफ्तारी होगी, शाहबाज शरीफ साहब का बयान के जी वो गिरफ्तारी हम कर देंगे नहीं करेंगे, ये सब बेमाने हैं। असल में आर्मी है, इट्स ऑल अबाउट आर्मी। जब आर्मी ने फैसला लेना है कि गिरफ्तारी होनी है तो तब उन्होंने कर देनी है, और जब तक वो सोचेंगे कि नहीं अभी थोड़ा रुक जाओ, ये बड़ा सेंसिटिव है क्योंकि अगर इमरान खान साहब को गिरफ्तार किया गया पाकिस्तान में एनआरकी भी फैल सकती है, तो बड़ा डेलिकेट मुद्दा है। बट इफ आर्मी डिसाइड्स कि हमने गिरफ्तार करना है, और स्पेशली अगर बहुत ज्यादा उनको लगेगा कि चैलेंज है, दे माइट क्रैक डाउन ऑन हिम, दे माइट देन, फिर वो अगर कोई आखिरी कुछ और नहीं बचेगा तो कहेंगे पकड़ो फिर इसको भाई गिरफ्तार करो, लेकिन वो केस बिल्ड कर रही है अभी आर्मी, इनके खिलाफ केस बिल्ड कर रही है, बट फाइनल कॉल आर्मी की होगी कि इनको गिरफ्तार करना है कि नहीं करना। हाँ जी माही जी, हमारे स्पॉन्सर जो है, आप 3 स्पॉन्सर हाईलाइट कर दें, फिर इनका सवाल बनारसी साहब का था केजरीवाल वर्सेस मोदी होगा कि नहीं 2024 में, वो भी हाईलाइट करता हूँ। हाँ जी 3 स्पॉन्सर हाईलाइट कर दें।
जी जी बिल्कुल, और सौरभ चड्ढा जी भी हमारे साथ जुड़ गए हैं युद्धवीर जी, तो उनसे भी बात करेंगे। सौरभ चड्ढा जी हैं मेन स्पॉन्सर वाई मीडिया की कवरेज के फॉर एशिया कप, तो सौरभ जी से भी बात करेंगे, और साथ ही सारे लिसनर्स को बता दें कि लेजेंडरी कंपोजर एंड सिंगर एआर रहमान परफॉर्म करने आ रही हैं लाइव हमारे शहर टोरंटो में, और एकेडमी विनर भी हैं, ग्रैमी अवार्ड विनर भी रह चुके हैं, और अगस्त 28 को शाम 7 बजे स्कॉशिया बैंक अरीना में आ रहे हैं एआर रहमान। अगर आप टिकट लेना चाहते हैं तो ticketmaster.ca पर आप जा सकते हैं, या फिर आप कॉल करें 416-464-8649 पर, 416-464-8649 पर। और साथ ही आपको बता दें कि अगर इमिग्रेशन की सर्विसेज के लिए आप किसी को ढूंढ रहे हैं तो मुस्कान इमिग्रेशन सर्विसेज को जरूर कॉन्टैक्ट करें, इनके पास एफिलिएटेड और इमिग्रेशन कंसल्टेंट है ICCRC रजिस्टर्ड, और अगर आपको वीजा अप्लाई करना है ट्रैवल का या फिर स्टडी का या फिर वर्क परमिट, तो भी आप मुस्कान इमिग्रेशन सर्विसेज को कॉन्टैक्ट कर सकते हैं। इनका नंबर है 416-848-7363, 416-848-7363, मुस्कान इमिग्रेशन सर्विसेज। अगर आपको बॉक्सिंग का शौक है तो आपको बता दें कि अनडिफीटेड कैनेडियन मिडल वेट बॉक्सिंग चैंपियन सुखदीप चकारिया सिंह वापस आ रहे हैं ब्रैम्पटन CAA सेंटर पर सैटरडे सितंबर 10th को एज ही चैलेंजेस फॉर द IBA इंटरनेशनल टाइटल। अगर इस इवेंट के टिकट्स आप खरीदना चाहते हैं तो ticketmaster.ca से जाकर आप टिकट्स ले सकते हैं। एंड लर्निंग बीम अकेडमी मिनिस्ट्री इंस्पेक्टेड स्कूल है, और इनके पास BSID नंबर भी है, और ये OSSD सर्व भी करते हैं, साथ ही ये स्टूडेंट्स को हेल्प करते हैं, चाहे इंटरनेशनल स्टूडेंट्स हो या डोमेस्टिक स्टूडेंट्स हो, ग्रेड 9 से 12 तक का। तो अगर आप इंटरेस्टेड हैं और एजुकेशन के बारे में ज्यादा जानकारी चाहते हैं, एडमिशन के बारे में ज्यादा जानकारी चाहते हैं, तो लर्निंग बीम अकेडमी को कॉन्टैक्ट करें, इनकी वेबसाइट है learningbeamacademy.ca, या फिर आप इन्हें कॉल भी कर सकते हैं 416-887-0769 पर, 416-887-0769 पर, लर्निंग बीम अकेडमी। जी युधवीर जी
बहुत शुक्रिया जी, और बनारसी साहब जो आपका अगला सवाल था कि हाँ जी सुरेंद्र जी थोड़ी कॉल अगली है, सुरेंद्र जी तुसी होल्ड कर लो, बाकी कॉल रिक्वेस्ट है कि होल्ड कर लेना, सुरेंद्र जी थोड़ी कॉल अगली है, फोन बस म्यूट रख लेना। जो आपका बनारसी साहब अगला सवाल था कि 2024 में क्या आम आदमी पार्टी वर्सेस मोदी होगा, देखिए उनके सारे लीडर्स ये दावा जरूर कर रहे हैं बनारसी साहब के 2024 में इट विल बी केजरीवाल वर्सेज मोदी, वो पोजिशन अपने आप को कर रहे हैं, लेकिन आई डोंट थिंक सो कि ऐसा कुछ होने वाला है। 2024 का टाइम बड़ा कम रह गया, 2 साल से भी कम का समय रह गया, अगर मई भी लेके चलें कि अगर मई में भी होते हैं 2024 में इलेक्शन, तो मई को टाइम कितना रह गया, 17-18 महीने रह गए 2024 को, तो 2 साल के कम समय में आई डोंट थिंक सो हो सकता है कि कोई केजरीवाल साहब के पास कोई चीज हो ऐसी जो वो हमें भी हैरान कर दे, बट मुझे नहीं लगता कि इतनी ग्राउंड उनसे कवर होगी अभी ये 1.5-2 साल में कि इट विल बी केजरीवाल वर्सेज मोदी, नो आई डोंट थिंक सो। किसी भी पॉलिटिकल पार्टी के अदर देन कांग्रेस सिवाय, मतलब कि आप ये कह लो कि 10-15-20-30-40 सीटें ले जाएंगे, आपने 272 का मार्का है, अगर आपने सरकार बनानी है इंडिया में तो आपको सीटें कितनी चाहिए, 272, 272, 272। तो अगर आपके पास 10 15 20 सीटें हैं 40 सीटें हैं तो फिर आप जोड़ तोड़ की राजनीति करेंगे ना, फिर कांग्रेस को लेकर आओगे अपने साथ, ठीक है, या और पार्टियों को भी अपने साथ ले, हो सकता है कांग्रेस को भी साथ लाने, मतलब 10-15 पार्टीज मिलकर ये काम कर सकती हैं, तो 10-15 पार्टीज मिलकर भी तो काम करेंगे अगर आप सीटें जीतोगे। आम आदमी पार्टी तो पहले दे हैव डन रिमार्केबली वेल, इसमें कोई दो राय नहीं है कि सक्सेस मिली है, बड़ी कामयाबी मिली है आम आदमी पार्टी को, दिल्ली उन्होंने लगातार जीती है, पंजाब में पहली बार में ऑफिशियल ऑपोजिशन और दूसरी बार में शानदार मैंडेट लेके सरकार बनाना, ये कमाल का काम किया है। बट ये कमाल का काम उनका प्रोविंशियल लेवल पे हो रहा है। 2024 की इलेक्शन जो कह रहे हैं ना मोदी वर्सेज केजरीवाल, वो 2024 की वो लोकसभा की इलेक्शन है, फेडरल लेवल पे है, जिसको इंडिया में कहते हैं सेंटर, तो वहां सेंटर की जो इलेक्शन है, सेंटर से तो इनका कंट्रोल ही निकलता जा रहा है, पहले 4 सीटें थी, 4 से 1 रह गई, 1 से 0 हो गई इनकी, तो सेंटर पे मोदी वर्सेस केजरीवाल मुझे अभी नजर नहीं आ रहा, आई डोंट थिंक सो दैट इज हैपनिंग। हां जी सुरेंद्र जी, तुसी ऑन द गो हेड।
हां जी सत श्री अकाल युद्धवीर जी, ਤੁਹਾਡੇ ਸਾਰੇ ਦਾ ਕਹਿਣਾ ਹੈ। ਯੁੱਧਵੀਰ ਜੀ ਆਪਣੀ ਇਮਰਾਨ ਖਾਨ ਨੇ ਕਿੰਨੇ ਸਾਲ ਹਕੂਮਤ ਕੀਤੀ ਜੀ ਉੱਥੇ ਪਾਕਿਸਤਾਨ ਚ?
ਤਕਰੀਬਨ 4 ਸਾਲ ਦੇ ਆਸ-ਪਾਸ ਕੀਤੀ ਹੈ।
4 ਸਾਲ, ਮੇਰਾ ਕੁਐਸਚਨ ਇਹ ਆ ਜਿੰਨੀ ਅੱਜ ਕੱਲ ਮੋਦੀ ਸਾਹਿਬ ਦੇ ਬਹੁਤ ਗੁਣ ਗਾਉਂਦੇ ਆ ਜੀ, ਮੋਦੀ ਬਹੁਤ ਵਧੀਆ, ਇੰਡੀਆ ਬਹੁਤ ਚੰਗਾ ਕੰਮ ਕਰ ਰਿਹਾ, ਤੇ ਜਿੰਨੀ ਦੇਰ ਇਹ ਹਕੂਮਤ ਚ ਰਹੇ ਉਨੀ ਦੇਰ ਇਹ ਕੀ ਕਰਦੇ ਰਹੇ? ਉਨੀ ਦੇਰ ਤਾਂ ਇਹ ਇੰਡੀਆ ਗੌਰਮੈਂਟ ਉਹਦੀ ਪਾਲਿਸੀ ਦੇ ਮੋਦੀ ਦੇ ਹੱਕ ਚ ਕਦੀ ਕੋਈ ਬੋਲੇ ਨਹੀਂ।
ਐਸਾ ਦੇਖੋ ਸ਼ੁਰੂ ਦੇ ਵਿੱਚ ਕੀ ਹੋਇਆ, ਮੈਂ ਦੱਸਦਾ ਕੀ ਹੋਇਆ। ਜਦੋਂ ਸਟਾਰਟ ਹੋਇਆ ਨਾ, ਜਦੋਂ ਮੋਦੀ ਸਾਹਿਬ ਦੀ ਸਵੇਰਿੰਗ ਸੈਰੇਮਨੀ ਸੀਗੀ, ਉਹਨਾਂ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਇਨਵਾਈਟ ਕੀਤਾ ਸੀਗਾ, ਤੇ ਡਿਸਪਾਈਟ ਓਪੋਜੀਸ਼ਨ ਪਹਿਲਾਂ ਮਨਾ ਕੀਤਾ ਗਿਆ, ਫਿਰ ਆਰਮੀ ਵਾਜ਼ ਔਨ ਬੋਰਡ ਤੇ ਨਵਾਜ਼ ਸ਼ਰੀਫ ਸਾਹਿਬ ਉਹਨਾਂ ਦੀ ਸਵੇਰਿੰਗ ਸੈਰੇਮਨੀ ਦੇ ਉੱਤੇ ਚਲੇ ਗਏ, ਠੀਕ ਹੈ, ਔਰ ਉੱਥੇ ਉਹਨਾਂ ਨੂੰ ਸ਼ਾਲ ਵੀ ਭੇਂਟ ਕੀਤੀ ਗਈ ਉਹਨਾਂ ਵੱਲੋਂ, ਮੋਦੀ ਸਾਹਿਬ ਵੱਲੋਂ। ਫਿਰ ਜਦੋਂ ਨਵਾਜ਼ ਸ਼ਰੀਫ ਉਹਨਾਂ ਦੇ ਇੱਕ ਪਰਸਨਲ ਪ੍ਰੋਗਰਾਮ ਸੀਗਾ, ਉੱਥੇ ਵੀ ਅਫਗਾਨਿਸਤਾਨ ਤੋਂ ਵਾਪਸੀ ਕਰ ਰਹੇ ਸੀਗੇ ਮੋਦੀ ਸਾਹਿਬ, ਔਰ ਬਿਨਾਂ ਕਿਸੇ ਪ੍ਰੋਟੋਕਾਲ ਤੇ ਜਹਾਜ਼ ਥੱਲੇ ਉਤਾਰ ਲਿਆ ਗਿਆ, ਔਰ ਮੋਦੀ ਸਾਹਿਬ ਉਹਨਾਂ ਦੇ ਪਰਸਨਲ ਫੰਕਸ਼ਨ ਦੇ ਵਿੱਚ ਚਲੇ ਗਏ, ਨਵਾਜ਼ ਸ਼ਰੀਫ ਉਹਨਾਂ ਦੇ। ਸੋ ਕਾਫੀ ਵਧੀਆ ਰਿਹਾ। ਸੋ ਇਮਰਾਨ ਖਾਨ ਸਾਹਿਬ ਜਦੋਂ ਸੀਗੇ ਓਪੋਜੀਸ਼ਨ ਦੇ ਵਿੱਚ, ਓਪੋਜੀਸ਼ਨ ਸੀਗੇ ਤੇ ਉਦੋਂ ਕਹਿੰਦੇ ਸੀ ਜੋ ਮੋਦੀ ਦਾ ਯਾਰ ਹੈ ਉਹ ਗੱਦਾਰ ਹੈ, ਗੱਦਾਰ ਹੈ, ਤੋ ਇੱਦਾਂ ਦੀ ਗੱਲ ਕਰਦੇ ਰਹੇ, ਠੀਕ ਹੈ। ਜਦੋਂ ਆਏ ਇਮਰਾਨ ਖਾਨ ਸਾਹਿਬ ਪਾਵਰ ਦੇ ਵਿੱਚ, ਤੇ ਆਉਂਦੇ ਹੀ ਪਾਵਰ ਦੇ ਵਿੱਚ ਉਹਨਾਂ ਨੇ ਫਿਰ ਕਿਹਾ ਵੀ ਅਸੀਂ ਭਾਰਤ ਦੇ ਅੱਛੇ ਰਿਸ਼ਤੇ ਹਮ ਚਾਹਤੇ ਹਾਂ, ਤੋ ਅਸੀਂ ਭਾਰਤ ਦੇ ਨਾਲ ਗੱਲਬਾਤ ਸ਼ੁਰੂ ਕਰਾਂਗੇ। ਅੱਛਾ, ਇੰਡੀਆ ਨੇ ਕੋਈ ਵੀ ਇਹਨਾਂ ਨੂੰ ਉਸ ਵੇਲੇ ਕੋਈ ਗੱਲਬਾਤ ਦੇ ਨਹੀਂ ਕੋਈ ਗੱਲ ਕੀਤੀ ਇਹਨਾਂ ਦੇ ਨਾਲ? ਅਸਲ ਤੇ ਦੋਨੋਂ ਤਰਫ ਹੋਇਆ, ਪਹਿਲਾਂ ਅਮਰੀਕਾ ਵੀ ਇਸੇ ਤਰ੍ਹਾਂ ਕਰ ਰਿਹਾ ਸੀ, ਅਮਰੀਕਾ ਨੇ ਵੀ ਕਿਹਾ ਵੀ ਅਸੀਂ ਗੱਲਬਾਤ ਨਹੀਂ ਕਰਨੀ ਪਾਕਿਸਤਾਨ ਦੇ ਨਾਲ, ਇਮਰਾਨ ਖਾਨ ਸਾਹਿਬ ਕਿਉਂਕਿ ਹਜੇ ਆਏ ਸੀਗੇ ਆਰਮੀ ਦੀ ਸਪੋਰਟ ਦੇ ਨਾਲ, ਸੋ ਉਹਨਾਂ ਨੂੰ ਕਿਤੇ ਰਸਤਾ ਨਜ਼ਰ ਨਹੀਂ ਆ ਰਿਹਾ ਸੀਗਾ, ਠੀਕ ਹੈ। ਤੇ ਇਮਰਾਨ ਖਾਨ ਸਾਹਿਬ ਨੇ ਇਨੀਸ਼ੀਅਲੀ ਹੀ ਗੇਵ ਦਾ ਫੀਲਰਸ ਕਿ ਮੈਂ ਮੋਦੀ ਸਾਹਿਬ ਦੇ ਨਾਲ, ਠੀਕ ਹੈ, ਮੈਂ ਜਦੋਂ ਓਪੋਜੀਸ਼ਨ ਸੀਗਾ ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਵਧੀਆ ਇਹਨਾਂ ਦੀ ਚੱਲ ਰਹੀ ਸੀਗੀ, ਤਾਂ ਮੈਂ ਇਸ ਤਰ੍ਹਾਂ ਦੀ ਗੱਲ ਕਰਦਾ ਰਿਹਾ, ਠੀਕ ਹੈ। ਤੇ ਮੋਦੀ ਸਾਹਿਬ ਨੂੰ ਉਹਨਾਂ ਨੇ ਫੀਲਰਸ ਦਿੱਤੇ, ਬਿਆਨ ਵੀ ਦਿੱਤੇ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ। ਅੱਛਾ, ਇੰਡੀਆ ਵੱਲੋਂ ਜਦੋਂ ਨਹੀਂ ਕੁਛ ਹੋਇਆ ਤੇ ਉਹਨਾਂ ਨੇ ਫਿਰ ਇੱਕ ਐਸਾ ਬਿਆਨ ਦੇ ਦਿੱਤਾ ਜਿਹੜਾ ਕਿ ਸ਼ਾਇਦ ਇਹਨਾਂ ਨੂੰ ਜ਼ਾਤੀ ਤੌਰ ਤੇ ਅਫੈਂਡ ਕਰ ਗਿਆ ਮੋਦੀ ਸਾਹਿਬ ਨੂੰ। ਉਹਨਾਂ ਨੇ ਬਿਆਨ ਇਹ ਦੇ ਦਿੱਤਾ ਕਿਤੇ ਨਾ ਕਿਤੇ ਵੀ ਜਿਹੜਾ ਇੱਕ ਬੰਦਾ ਥੱਲਿਓਂ ਉੱਪਰ ਕੇ ਉੱਪਰ ਉੱਠਦਾ, ਉਹਦੀ ਸੋਚ ਥੋੜੀ ਉੱਪਰ ਹੋ ਜਾਂਦੀ ਹੈ, ਵੀ ਇੱਦਾਂ ਦਾ ਬਿਆਨ ਦੇ ਦਿੱਤਾ ਉਹਨਾਂ ਨੇ। ਉਹਦੇ ਨਾਲ ਕੀ ਹੈ ਕਿ ਉਹ ਥੋੜਾ ਜਿਹਾ ਜ਼ਾਤੀ ਤੌਰ ਤੇ ਅਫੈਂਡ ਹੋ ਗਏ, ਉਹਨਾਂ ਨੇ ਕਿਹਾ ਕਿ ਠੀਕ ਹੈ ਜੀ, ਅਸੀਂ ਤੁਹਾਡਾ ਹੁਣ ਗੱਲ ਹੀ ਨਹੀਂ ਕਰਨੀ, ਛੱਡੋ, ਮਤਲਬ ਉਹ ਇੰਡੀਆ ਨੇ ਉਹ ਕਿਨਾਰਾ ਹੀ ਕਰ ਲਿਆ। ਦੂਸਰੀ ਤਰਫ ਟਰੰਪ ਸਾਹਿਬ ਨੇ ਇਮਰਾਨ ਖਾਨ ਸਾਹਿਬ ਨੂੰ ਬੁਲਾਇਆ, ਕਾਫੀ ਪਹਿਲਾਂ ਤਾਂ ਨਹੀਂ ਗੱਲਬਾਤ ਚੱਲ ਰਹੀ ਸੀ ਪਰ ਬੁਲਾਇਆ, ਬੁਲਾ ਕੇ ਉੱਥੇ ਟਰੰਪ ਸਾਹਿਬ ਦੇ ਨਾਲ ਵਧੀਆ ਗੱਲਬਾਤ ਹੋਈ। ਉਹ ਫਿਰ ਇਮਰਾਨ ਖਾਨ ਸਾਹਿਬ ਨੇ ਕਿਹਾ ਜੀ, ਉਹਨਾਂ ਨੇ ਫਿਰ ਅਮਰੀਕਾ ਦੀ ਬੱਲੇ ਬੱਲੇ ਕਰਨੀ ਸ਼ੁਰੂ ਕਰ ਦਿੱਤੀ ਕਿ ਅਮਰੀਕਾ ਕਿਆ ਬਾਤ ਹੈ, ਅਮਰੀਕਾ ਬਹੁਤ ਵਧੀਆ ਕੰਟਰੀ, ਅਮਰੀਕਾ ਸਾਡੀ ਬੜੀ ਬੱਲੇ ਬੱਲੇ ਆ। ਉਹ ਫਿਰ ਅਮਰੀਕਾ, ਕਿਉਂਕਿ ਉਧਰੋਂ ਟਰੰਪ ਸਾਹਿਬ ਨਾਲ ਉਹਨਾਂ ਦੀ ਗੱਲਬਾਤ ਬੜੀ ਵਧੀਆ ਹੋ ਗਈ। ਇਸ ਦਰਮਿਆਨ ਕੀ ਹੋਇਆ ਕਿ ਫਿਰ ਇੱਥੇ ਸਿਆਸੀ ਹਾਲਾਤ ਬਦਲੇ ਪਾਕਿਸਤਾਨ ਦੇ ਵਿੱਚ, ਔਰ ਇਮਰਾਨ ਖਾਨ ਸਾਹਿਬ ਦਾ ਤਖਤਾ ਪਲਟਿਆ ਗਿਆ। ਇਮਰਾਨ ਖਾਨ ਸਾਹਿਬ ਜਦ ਬਾਹਰ ਆਏ ਤਾਂ ਉਹਨਾਂ ਨੇ ਸਾਰਾ ਜਿਹੜਾ ਗੁੱਸਾ ਆ, ਕਿਉਂਕਿ ਅਮਰੀਕਾ ਜਦੋਂ ਰਿਜੀਮ ਚੇਂਜ ਹੋਈ ਹੈ, ਜਦੋਂ ਟਰੰਪ ਸਾਹਿਬ ਬਾਹਰ ਹੋਏ ਨੇ, ਅਮਰੀਕਾ ਨੇ ਫਿਰ ਪੋਲਿਸੀ ਇਹ ਬਣਾ ਲਈ ਕਿ ਅਸੀਂ ਪਾਕਿਸਤਾਨ ਨਾਲ ਗੱਲ ਹੀ ਨਹੀਂ ਕਰਨੀ, ਨਾ ਫੋਨ ਤੱਕ ਨਹੀਂ ਇਹਨਾਂ ਦੇ ਨਾਲ, ਫੋਨ ਤੱਕ ਤੇ ਵੀ ਗੱਲਬਾਤ ਇਹਨਾਂ ਦੀ ਬਾਕੀ ਜਿਹੜੀ ਹੈ ਚੱਲ ਰਿਹਾ ਸੀਗਾ ਸਿਲਸਿਲਾ, ਲੇਕਿਨ ਡਾਇਰੈਕਟ ਜਿਹੜਾ ਕੰਟੈਕਟ ਹੈਗਾ ਜੋ ਬਾਈਡਨ ਸਾਹਿਬ ਦਾ ਔਰ ਇਮਰਾਨ ਖਾਨ ਸਾਹਿਬ ਦਾ, ਈਵਨ ਇਹਨਾਂ ਦਾ ਫੋਨ ਤੱਕ ਨਹੀਂ ਚੁੱਕਦੇ, ਉਹਨਾਂ ਨੇ ਕਿਹਾ ਨਹੀਂ ਅਸੀਂ ਨਹੀਂ ਕਰਨਾ। ਫਿਰ ਇਮਰਾਨ ਖਾਨ ਸਾਹਿਬ ਨੇ ਸਾਰਾ ਨਜ਼ਲਾ ਆਪਣਾ ਜਦੋਂ ਇਹਨਾਂ ਦੇ ਤਖਤਾ ਪਲਟਿਆ ਗਿਆ, ਉਹ ਤਾਂ ਬਿਲਕੁਲ ਹੀ ਸਿੱਧਾ ਹੀ ਸਿੱਧਾ ਉਹਨਾਂ ਦੀ US ਵਾਈਟ ਹਾਊਸ ਦੀ ਐਡਮਿਨਿਸਟ੍ਰੇਸ਼ਨ ਦੇ ਮੈਂਬਰਸ ਦਾ ਨਾਮ ਲੈ ਕੇ, ਕਿਉਂਕਿ ਇਮਰਾਨ ਖਾਨ ਸਾਹਿਬ ਦਾ ਇੱਕ ਸਟਾਈਲ ਹੈ ਓਪਰੇਟ ਕਰਨ ਦਾ, ਨਾਮ ਲੈ ਕੇ ਬੜਾ ਕੁਛ ਬੋਲ ਦਿੰਦੇ ਨੇ, ਉਹਨਾਂ ਨੇ ਨਾਮ ਲੈ ਕੇ ਉਹਨਾਂ ਦਾ ਬੋਲ ਦਿੱਤਾ ਕਿ ਜੀ ਇਹ US ਵਾਈਟ ਹਾਊਸ ਦੇ ਵਿੱਚ ਆਹ ਬੰਦੇ ਨੇ, ਇਹਨਾਂ ਨੇ ਕੌਨਸਪਰੇਸੀ ਕੀਤੀ ਆ, ਸਾਜਿਸ਼ ਦੇ ਤਹਿਤ ਮੈਨੂੰ ਬਾਹਰ ਕੱਢਿਆ ਗਿਆ, ਤੋ ਉਹਨਾਂ ਨੇ ਫਿਰ ਉਹ ਅਮਰੀਕਾ ਦਾ। ਲੇਕਿਨ ਹੁਣ ਕਿਉਂਕਿ ਓਪੋਜੀਸ਼ਨ 'ਚ ਆ ਗਏ ਨੇ, ਹੁਣ ਇਹਨਾਂ ਨੇ ਜਿਹੜਾ ਹੁਣ ਇਹ ਤਾਰੀਫ ਕਰ ਰਹੇ ਨੇ ਮੋਦੀ ਸਾਹਿਬ ਦੀ, ਉਹ ਕੀ ਹੈ ਕਿ ਰੀਜ਼ਨ ਕੀ ਦੇ ਰਹੇ ਨੇ, ਉਹ ਕਹਿ ਰਹੇ ਕਿ ਸਾਡੀ ਜਿਹੜੀ ਨਵਾਜ਼ ਸ਼ਰੀਫ ਸਾਹਿਬ ਦੀ ਫੋਰਨ ਪਾਲਿਸੀ ਹੈ और डायरेक्टली और इनडायरेक्टली कितने ना कितने आर्मी से भी अटैक कर रहे हैं, क्योंकि फॉरन पॉलिसी इज डिक्टेटेड बाय आर्मी। स्पेशली जे तुसी चाइना फाइल देखो, अमेरिका फाइल देखो, और इंडिया और जी बड़ी कंट्रीज नाल रिलेशनशिप बनाना है नहीं बनाना, कितना घटाना है वधाना है, सारा कुछ आर्मी डिक्टेट करती है। तो गुस्सा इन्हां नूं अमेरिका से घट है, अपनी आर्मी से और नवाज शरीफ साहब या जो अठ पार्टिया का ग्रुप है इन्हों से ज्यादा है। मेन तो इन्होंने इन्हों थले उतारे ना, अमेरिका की कॉन्सपरेसी है कि नहीं है वह बाद की गल है। मेन जोड़ा गुस्सा इमरान खान साहब का वह सब तो ज्यादा आर्मी से है कि आर्मी की इशारे तो बिना तो मैंने कोई थले नहीं उतार सकता है। और दूसरा गुस्सा इन्हों का नवाज शरीफ ग्रुप या जड़िया शाहबाज शरीफ ला लो या जड़िया अठ पार्टियां ने जिद के जरदारी परिवार भी आ गया और नाल तुहाडे मौलाना साहब और बाकी दियां पंसद पार्टियां, इहदे ते गुस्सा है। सो इमरान खान साहब हुण इन्हां ते गुस्सा अपना किस किदां उतारन, लोगों किस तरह भड़काउण, लोगों नूं भी तो नाल इमोशनल करना, जज्बाती करना, भड़काउणा भी अपने नाल भी तो लगाउणा है। उहदे लई फिर मोदी साहब की तारीफ ते तारीफ करते रहिंदे, असीं तां खबर लाउणी बंद करती सी इन्हां दी। उह फिर मोदी देखो जी उन्हां दी फॉरन पॉलिसी इंडिपेंडेंट है, साडी फॉरन पॉलिसी ये तां ये कौन है जो आके लेट गए हैं अमेरिका के सामने, तो हुण यही बयान चलते हैं उन्होंने। और रीसेंटली तुसीं देखिया, मैं हैरान हो गया कि उन्होंने अपनी एक रैली दे विच, असी वैसे खबर लगानी बंद करती सी क्योंकि इन्नी मोदी साहब की तारीफ तो इंडिया च नहीं हुंदी जिन्नी इमरान खान साहब करी जा रहे हैं। तो इन्होंने रीसेंटली इंडिया के फॉरन अफेयर मिनिस्टर एस जयशंकर की वीडियो चलाई जिदे इंडिया च भी वीडियो बड़ी चली सी पहला, जदों एस जयशंकर उन्होंने बयान दिता सी ना, बड़ा ठोकवा बयान दिता सीगा कि जब उन्होंने पूछा गया कि तुसीं रशिया तो क्यों तेल लै रहे हो, कहिंदे असीं ते 1% 2% लै रहे हां, तुहाडा सारा यूरोप जिहड़ा रशिया के तेल ते चलदा पिया, बिलियनज ऑफ डॉलर तुसीं दित्ते ने। क्योंकि सवाल यह पूछा गया सी उन्होंने, और जिहड़े हुण इस वेले ब्रिटेन की प्रधानमंत्री की दौड़ दे विच सब तो अगे चल रहे हैं लिज ट्रस, ये उस वेले फॉरन सैकटरी सके, और इन्हों की मौजूदगी पूछा गया सगा कि तुसी रशिया की वॉर नूं फंड कर रहे हो जिहड़ी यूक्रेन के खिलाफ हो रही है, वो कहिंदे असीं थोड़ी फंड कर रहे हैं, तुसी फंड कर रहे हो सारी जंग नूं। एस जयशंकर तुहानूं पता एक सीजन डिप्लोमैट ने, बड़े समझदार बड़े काबिल शख्स ने, फॉरन पॉलिटिशियन तो है नहीं हो, वो तो तुहानूं पता है कि बड़े सीजन डिप्लोमैट रहे ने, बड़ी उन्होंने नॉलेज है समझ है, तो उन्होंने तो जवाब बड़ा ठोकवा देता से, इंडिया च बड़ी चलाई गई थी, लेकिन वो हुण वीडियो सब भुल गए थे। तो हुणे इमरान खान साहब ने अपने जलसे दे विच फिर वो वीडियो चलाई कि देखो जी देखो सुनो, कहिंदे जी अच्छा वो इंग्लिश वीडियो चलाई, फिर वो उर्दू च उहदा तर्जमा किया सारा उर्दू च, जिन्होंने नहीं समझ आई आ सुनो, और फिर तारीफ के पुल बन्ने कि इंडिया की फॉरन पॉलिसी आजाद है, इंडिया तो बहुत अपनी सोच अपनी आवाम लिए फैसले लैंदा है, जो मोदी साहब फैसले लेंदे वो लोगों के हित च लेंदे है। सो इमरान खान साहब की यह तारीफ हुण असल चो तारीफ मोदी साहब की नहीं कर रही है इधर नहीं, असल चो अपने आर्मी नूं फॉरन पॉलिसी वास्ते और जी सिविलियन गवर्नमेंट है वो फॉरन पॉलिसी वास्ते, और फॉरन पॉलिसी वास्ते भी नहीं, मेनली तो है भी तुसी मैनू क्यों बाहर कढ़िया, तुसी मैनू बाहर कढ़िया तो मैं लोगों नूं कहांगा कि जी ये बंदे खराब ने, ये गद्दार ने, ये बिके हुए ने। उधरों जी रूलिंग पार्टी है वो कहती है जी साडा नुकसान इमरान खान साहब साडी आर्मी नूं बदनाम कर रहे हैं, और इमरान खान साहब इंडिया दे नाल मिलकर साडी आर्मी नूं बदनाम कर रहे हैं। वो उन्होंने ऑफिशियल स्टेटमेंट प्रेस कॉन्फ्रेंस ये डिफेंस मिनिस्टर साहब जिहड़े ने पाकिस्तान के डिफेंस मिनिस्टर उन्होंने ये जारी करती। सो ये सारी सिलसिला इस वेले चल रहा है, इट्स ऑल पॉलिटिक्स सर, होर कुछ नहीं है, सारी सियासत है, सिवाय सियासत तो मुद्दा सिर्फ एक है कुर्सी का। ठीक है जी, इमरान खान साहब भी चाहते थे कुर्सी से, आर्मी की मदद ना कुर्सी से आ गए, हुण जिहड़ी उत्थे रूलिंग जिहड़ा अलायंस है सत अठ अठ पार्टियां ने उहदे विच, वह भी चाहते भी कुर्सी से असी बरकरार रहीए तो इमरान खान साहब नूं बाहर रखीए, इस तों अगे दी होर कोई गल नहीं है, इट्स ऑल पॉलिटिक्स। हाँ जी पुरशोत्तम जी, तुसीं आउंदे रहो, गो अहेड जी पुरशोत्तम साहब, तुसीं आउंदे रहो, गो अहेड।
ਜਸਵੀਰ ਜੀ ਗੁੱਡ ਮਾਰਨਿੰਗ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਜਸਵੀ ਸਪੋਰਟ ਸਰ।
ਸਤਿ ਸ੍ਰੀ ਅਕਾਲ ਜੀ ਜਸਵੀ ਸਪੋਰਟ ਸਰ, ਵੈਲਕਮ ਸਰ।
ਅਸਲ ਤਾਂ ਜਸਵੀਰ ਜੀ ਇਮਰਾਨ ਖਾਨ ਇਹ ਕਹਿ ਰਹੇ ਬਈ ਮੈਂ ਆਪਣੀ ਜਿਹੜੀ ਮੈਂ ਵੀ ਉਸ ਵੇਲੇ ਆਜ਼ਾਦ ਪਾਲਿਸੀ ਚਲਾ ਨਹੀਂ ਸਕਿਆ, ਖੁੱਲ ਕੇ ਨਹੀਂ ਕਹਿੰਦਾ ਕਿ ਮੈਂ ਵੀ ਉਸ ਵੇਲੇ ਆਰਮੀ ਦੇ ਥੱਲੇ ਕੰਮ ਕਰਦਾ ਸੀਗਾ, ਬਈ ਉਹ ਅਸੀਂ ਬਈ ਆਪ ਤਾਂ ਅਸੀਂ ਜਸਟ ਸੀਟ ਤੇ ਬੈਠੇ ਸੀ, ਅਸੀਂ ਆਪਣੀ ਪਾਲਿਸੀ ਆਜ਼ਾਦ ਨਹੀਂ ਕਰ ਸਕੇ। ਹੁਣ ਗੁੱਸਾ ਸਿਰਫ ਇਸੇ ਗੱਲ ਦਾ ਵੀ ਉਹ ਕੁਰਸੀ ਤੋਂ ਉਤਰਨ ਦਾ, ਬਾਕੀ ਤਾਂ ਪਾਲਿਸੀ ਤਾਂ ਉਹਨਾਂ ਦੇ ਵੇਲੇ ਵੀ 4 ਸਾਲ ਉਹਨਾਂ ਨੇ ਕੀਤੇ ਉਹੀ ਕੁਛ ਕੀਤਾ, ਬਾਕੀ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਉਹ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਮਜਬੂਰੀ ਵੀ ਬਣ ਜਾਂਦੀ ਹੈ ਵੀ ਜਦੋਂ ਵੀ ਉਹ ਕੁਰਸੀ ਤੇ ਆਉਂਦੇ ਆ। ਹੁਣ ਸ਼ਾਹਬਾਜ਼ ਸ਼ਰੀਫ ਦੇਖੋ ਸਹੁੰ ਚੁੱਕੀ ਨਹੀਂ ਸੀ ਪਹਿਲੇ ਦਿਨ ਹੀ, ਕਸ਼ਮੀਰ ਦਾ ਅਸੀਂ ਜੇ ਕਰਾਂਗੇ ਵਾਹ ਕਰਾਂਗੇ, ਲੋਕਾਂ ਦੀਆਂ ਉਹ ਉੱਥੇ ਜਿਹੜੇ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਸੋਲਵ ਕਰ ਲੈਣਾ ਪਹਿਲਾਂ, ਹਨਾ ਦੂਜਾ ਉਹਨਾਂ ਦੀਆਂ ਪ੍ਰੋਬਲਮ ਸੋਲਵ ਕਰ ਦੇਣੀ, ਆਪਣੀਆਂ ਪ੍ਰੋਬਲਮਾਂ ਹੀ ਉਹਨਾਂ ਦੀ ਉਹ ਕਿਸੇ ਦੇ ਖਿਲਾਫ ਉਹ ਚੱਲੀ ਜਾਂਦੇ ਕੇਸ ਉਹਨਾਂ ਦੇ ਲਾ ਲੈਂਦੇ, ਉਹਨਾਂ ਦੇ ਲਾ ਲੈਂਦੇ, ਹੁਣ ਉਹਨੇ ਇਮਰਾਨ ਖਾਨ ਦਾ ਤਾਂ ਕਰ ਲਿਆ। ਸੋ ਇਹ ਤਾਂ ਜਸਟ ਭਾਈ ਇੱਕ ਉਤਰ ਗਿਆ ਇਕੱਠੇ ਹੋ ਕੇ ਉਹਨੇ ਦੂਜਿਆਂ ਨੂੰ ਕਰਾਇਆ। ਸੋ ਇਹਨਾਂ ਨੂੰ ਸੀਗਾ ਭਾਈ ਜਦੋਂ ਇਹਨਾਂ ਦੇ ਨੋ ਕੋਨਫੀਡੈਂਸ ਵੀ ਆਇਆ ਵੀ ਇਹਨਾਂ ਨੇ ਕਿਹੜਾ ਇਕੱਠੇ ਹੋਣਾ, ਦੂਜਾ ਇਕੱਠੇ ਕਰਨ ਵਾਲਾ ਪਿੱਛੇ ਜਿਹੜਾ ਰਿੰਗ ਮਾਸਟਰ ਸੀਗੇ ਉਹ ਜਿਹੜੇ ਉਹਨਾਂ ਨੇ ਇਕੱਠੇ ਕਰ ਲਏ। ਇਹਨਾਂ ਨੂੰ ਇਹੀ ਪ੍ਰੋਬਲਮ ਹੈ ਬਸ ਭਾਈ, ਸਾਨੂੰ ਕਿਉਂ ਕੀਤਾ। ਬਾਕੀ ਯੁਧਵੀਰ ਜੀ, ਏਸ਼ੀਆ ਕੱਪ ਦਾ ਇੰਡੀਆ ਪਾਕਿਸਤਾਨ ਮੈਚ ਦਾ ਕੀ ਹੋ ਰਿਹਾ ਜੀ?
ਸਰ ਏਸ਼ੀਆ ਕੱਪ ਦਾ ਬਿਲਕੁਲ ਅਸੀਂ ਦਿਖਾਵਾਂਗੇ, ਉੱਥੇ ਇੰਡੀਆ ਪਾਕਿਸਤਾਨ ਦਾ ਮੈਚ ਜਿਹੜਾ ਸੰਡੇ ਨੂੰ ਹੋਏਗਾ, ਸੋ ਉਹਦੇ ਬਾਰੇ ਮੈਂ ਪੁਰਸ਼ੋਤਮ ਸਾਹਿਬ ਕੱਲ੍ਹ ਦੀ ਜਿਹੜੀ ਅਨਾਊਂਸਮੈਂਟ ਕਰਾਂਗਾ। ਠੀਕ ਹੈ ਜੀ, ਮੈਂ ਬਿਲਕੁਲ ਕੱਲ੍ਹ ਅਨਾਊਂਸਮੈਂਟ ਕਰਾਂਗਾ ਇਹਦੇ ਬਾਰੇ। ਥੈਂਕ ਯੂ ਪੁਰਸ਼ੋਤਮ ਸਾਹਿਬ। ਔਰ ਮੈਂ ਇੱਥੇ ਸਾਡੇ ਸਪੋਂਸਰ, ਮੈਨੂੰ ਇਸ਼ਾਰਾ ਹੋ ਰਿਹਾ ਕਿ ਉਹ ਇੰਤਜ਼ਾਰ ਕਰ ਰਹੇ ਨੇ, ਮਿਸਟਰ ਚੱਡਾ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰ ਲਈਏ, ਫਿਰ ਸਾਡੀ ਗੱਲਬਾਤ ਜਿਹੜੀ ਉਸੇ ਤਰ੍ਹਾਂ ਹੀ ਜਾਰੀ ਰਹੇਗੀ। ਜੀ ਚੱਡਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ
ਜੀ। ਥੈਂਕ ਯੂ ਵੈਰੀ ਮੱਚ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ। ਔਰ ਚੱਡਾ ਸਾਹਿਬ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਵੀ ਗੱਲ ਆਵੇ ਫਾਈਨੈਂਸ਼ੀਅਲ ਪਲੈਨਿੰਗ ਦੀ, ਫਾਈਨੈਂਸ਼ੀਅਲ ਫਰੀਡਮ ਦੀ, ਤੁਸੀਂ ਆਪਣੇ ਫਾਈਨੈਂਸਿਸ ਕਿਸ ਤਰ੍ਹਾਂ ਠੀਕ ਕਰਨੇ ਆ, ਤੇ ਤੁਸੀਂ ਚੱਡਾ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਹੈਗਾ। 416-350-55 ਨੰਬਰ ਫਿਰ ਨੋਟ ਕਰੋ, ਇਹਨਾਂ ਨਾਲ ਅਪੁਆਇੰਟਮੈਂਟ ਬਣਾਓ। 416-350-55 416-350-55। ਚੱਡਾ ਸਾਹਿਬ, ਅੱਜ ਜ਼ਰਾ ਅਸੀਂ ਗੱਲ ਕਰਨਾ ਚਾਹੁੰਦੇ ਹੈਗੇ ਹਾਂ ਕਿ ਕੁਛ ਜਿਹੜੇ ਲੋਕ ਵੈਲਦੀ ਹੁੰਦੇ ਨੇ, ਅਮੀਰ ਹੁੰਦੇ ਨੇ, ਉਹ ਕੁਛ ਰੂਲਸ ਹੁੰਦੇ ਨੇ ਉਹਨਾਂ ਦੇ, ਔਰ ਉਹ ਫਿਰ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਵੀ ਉਹੀ ਰੂਲ ਸਮਝਾਉਂਦੇ ਨੇ ਕਿ ਆਹ ਰੂਲ ਤੁਸੀਂ ਫੋਲੋ ਕਰਨਾ ਹੈ। ਮੈਨੂੰ ਇੱਕ ਅਮਰੀਕਾ ਦੇ ਵਿੱਚ ਇੱਕ ਰੂਲ ਸੀਗਾ, ਮੈਨੂੰ ਨਹੀਂ ਪਤਾ ਕਿ ਉਹ ਤੁਸੀਂ ਅੱਜ ਦਾ ਆਪਣੀ ਡਿਟੇਲ 'ਚ ਡਿਸਕਸ਼ਨ ਕਰੋ। ਉਹ ਮੈਂ ਸੁਣ ਰਿਹਾ ਸੀ ਕਿਸੇ ਤੋਂ, ਕਹਿੰਦੇ ਜੀ ਮੇਰੇ ਫਾਦਰ ਨੇ ਮੈਨੂੰ ਇੱਕ ਰੂਲ ਸਮਝਾਇਆ ਸੀਗਾ ਕਿ ਗੱਡੀ ਦੀ ਜਿਹੜਾ ਡਰਾਈਵੇ ਹੈ ਨਾ, ਇਹ ਵਨ ਹੋਮ ਫਸਟ, ਦੈਨ ਵਨ ਕਾਰ, ਦੈਨ ਸੈਕਿੰਡ ਹੋਮ ਫਸਟ, ਇਨਵੈਂਟ ਮਤਲਬ ਇਨਵੈਸਟਮੈਂਟ ਪ੍ਰੋਪਰਟੀ ਫਸਟ, ਦੈਨ ਸੈਕਿੰਡ ਕਾਰ, ਮਤਲਬ ਕੋਈ ਨਾ ਕੋਈ ਰੂਲ ਹੁੰਦੇ ਆ। ਸੋ ਮੈਂ ਚਾਹਾਂਗਾ ਕਿ ਉਹ ਰੂਲ ਜਿਹੜਾ ਤੁਸੀਂ ਵੀ ਕੁਝ ਸਮਝਾਓ ਕਿ ਕਿਹੜੇ ਰੂਲ ਹੁੰਦੇ ਨੇ, ਇਹ ਜਾਣਕਾਰੀ ਤੁਸੀਂ ਸ਼ੇਅਰ ਕਰੋ ਸਰ।
ਜੀ ਡੈਫੀਨੇਟਲੀ ਯੁਧਵੀਰ ਜੀ, ਦੇਖੋ ਜਿੱਦਾਂ ਤੁਸੀਂ ਕਿਹਾ ਕਿ ਇੱਕ ਐਗਜ਼ਾਮਪਲ ਤੁਸੀਂ ਦਿੱਤੀ, ਇੱਕ ਬੰਦਾ ਕਹਿੰਦਾ ਪਹਿਲੇ ਇੱਕ ਡਰਾਈਵੇ ਜਾਂ ਇੱਕ ਕਾਰ, ਫਿਰ ਇੱਕ ਕਾਰ, ਫਿਰ ਦੂਜਾ ਕਾਰ ਤੇ ਦੂਜੀ ਕਾਰ, ਰਾਈਟ? ਦੇਖੋ ਇਹ ਬਿਲਕੁਲ ਸਹੀ ਹੈਗਾ, ਲੇਕਿਨ ਇਹ ਚੀਜ਼ਾਂ ਆ ਗਈਆਂ ਜਦੋਂ ਮਨੀ ਤੁਸੀਂ ਅਰਨ ਕਰ ਚੁੱਕੇ ਹੋ ਔਰ ਉਹਨਾਂ ਨੂੰ ਸਪੈਂਡ ਕਰ ਰਹੇ ਹੋ ਜਾਂ ਇਨਵੈਸਟ ਕਰ ਰਹੇ ਹੋ। ਮੇ ਬੀ ਇਹ ਜਿਹੜਾ ਸਟੈਪ ਹੈ ਬਾਅਦ ਚੋਂ ਆਏਗਾ, ਇਸ ਤੋਂ ਪਹਿਲੇ ਬੜੇ ਸਾਰੇ ਸਟੈਪ ਆ ਜਾਂਦੇ ਹੈਗੇ, ਹਨਾ, ਸਟੈਪ ਆ ਜਾਂਦੇ, ਬੜੇ ਸਾਰੇ ਰੂਲਸ ਆ ਜਾਂਦੇ ਆ। ਹੁਣ ਦੇਖੋ ਕੋਈ ਪਰਟੀਕੁਲਰ ਅੱਜ ਤੱਕ ਕੋਈ ਬੁੱਕ ਨਹੀਂ ਬਣੀ ਇਹਦੇ ਤੇ ਕਿ ਬਈ ਐਗਜੈਕਟ ਇਹੀ ਰੂਲ ਹੈ, ਕਿਉਂਕਿ ਇਹਦੀਆਂ ਬੜੀਆਂ ਵੇਰੀਏਸ਼ਨ ਹੋ ਸਕਦੀਆਂ, ਬੜੇ ਅਲੱਗ ਅਲੱਗ ਤਰੀਕੇ ਦੇ ਨਾਲ ਲੋਕਾਂ ਨੇ ਆਪਣੀ ਵੈਲਥ ਕ੍ਰੀਏਟ ਕੀਤੀ ਹੈ। ਲੇਕਿਨ ਜਿਹੜੇ ਆਊਟ ਆਫ ਜਿੰਨੇ ਵੀ ਰੂਲਸ ਹੈ, ਜਿਹੜੇ ਮੋਸਟ ਕਾਮਨਲੀ ਹੈ, ਮੇ ਬੀ ਉਹਨਾਂ ਦੀ ਆਪਾਂ ਗੱਲ ਕਰ ਸਕਦੇ। ਪਹਿਲੀ ਚੀਜ਼ ਦੇਖੋ, ਜੇ ਆਪਾਂ ਰੂਲ ਨੰਬਰ 1 ਦੀ ਗੱਲ ਕਰੀਏ, ਉਹ ਰੂਲ ਵੈਸੇ ਤਾਂ 20-22 ਸਾਲ ਦੀ ਉਮਰ ਤੇ ਅਪਲਾਈ ਹੋ ਜਾਣਾ ਚਾਹੀਦਾ ਜਦੋਂ ਬੱਚੇ ਨੇ ਆਪਣੀ ਐਜੂਕੇਸ਼ਨ ਫਿਨਿਸ਼ ਕਰਤੀ। ਪਹਿਲਾ ਰੂਲ ਕੀ ਹੋ ਜਾਏਗਾ ਕਿ ਯੂ ਹੈਵ ਟੂ ਮੇਕ ਸ਼ੋਰ ਕਿ ਯੂ ਵਰਕ ਲੈਸ ਫੋਰ ਅਦਰ ਪੀਪਲ, ਦੂਜੇ ਲੋਕਾਂ ਵਾਸਤੇ ਘੱਟ ਟਾਈਮ ਜਿਹੜਾ ਹੈਗਾ ਸਪੈਂਡ ਕਰਨਾ ਉਹਨਾਂ ਵਾਸਤੇ ਵਰਕ ਕਰਨ ਲਈ। ਲੇਕਿਨ ਜਦੋਂ ਮੇਰੇ ਬੱਚੇ 20-22 ਸਾਲ ਦੇ ਹੋਣਗੇ, ਆਈ ਥਿੰਕ ਮੈਨੂੰ ਵੀ ਉਹਨਾਂ ਨੂੰ ਸਮਝਾਉਣਾ ਪਏਗਾ ਕਿ ਆਪਣੀ ਪੂਰੀ ਲਾਈਫ ਟਾਈਮ 'ਚ ਜਿੰਨਾ ਵੀ ਵਰਕ ਕਰਨਾ, ਤੁਸੀਂ ਬੜਾ ਕੌਨਸ਼ੀਅਸਲੀ ਚੈੱਕ ਕਰਨਾ ਕਿ ਤੁਸੀਂ ਵਰਕ ਆਪਣੇ ਲਈ ਕਰ ਰਹੇ ਹੋ ਜਾਂ ਕਿਸੇ ਲਈ ਕਰ ਰਹੇ ਹੋ, ਕਿਸੇ ਕੰਪਨੀ ਲਈ ਕੰਮ ਕਰ ਰਹੇ ਹੋ, ਕਿਉਂਕਿ ਕੰਪਨੀ ਦਾ ਗੋਲ ਅੱਗੇ ਵਧਣਾ, ਕੰਪਨੀ ਦੇ ਓਨਰ ਦਾ, ਸੀਈਓ ਦਾ, ਤੇ ਤੁਸੀਂ ਉਹਨਾਂ ਦੇ ਗੋਲਸ ਦੇ ਵਿੱਚ ਕੰਟਰੀਬਿਊਟ ਕਰ ਰਹੇ ਹੋ। ਉਸ ਪ੍ਰੋਸੈਸ 'ਚ ਵੀ ਤੁਸੀਂ ਥੋੜ੍ਹੀ ਬਹੁਤ ਆਪਣੀ ਫਾਈਨੈਂਸ਼ੀਅਲ ਜਿਹੜੀ ਹੈਗੀ ਆ ਸਟਰੈਂਥ ਬਣਾ ਸਕਦੇ ਹੋ, ਲੇਕਿਨ ਅਲਟੀਮੇਟ ਵੈਲਥ ਕਦੀ ਨਹੀਂ ਕ੍ਰੀਏਟ ਹੋਏਗੀ। ਅਲਟੀਮੇਟ ਵੈਲਥ ਉਦੋਂ ਹੀ ਕ੍ਰੀਏਟ ਹੋਏਗੀ ਜਦੋਂ ਤੁਸੀਂ ਆਪਣੇ ਪਰਸਨਲ ਗੋਲ ਤੇ ਜਿਹੜਾ ਵਰਕ ਕਰੋਗੇ, ਉਹ ਤੁਹਾਡੇ ਗੋਲ ਤੇ, ਤੁਹਾਡੇ ਇਲਾਵਾ ਤੁਹਾਡੇ ਨਾਲ ਹੋਰ ਲੋਕ ਉਸ ਇੰਟੈਂਸ਼ਨ ਉਹਦੇ ਟੂਵਰਡਸ ਵਰਕ ਕਰਦੇ ਹੋਣ। ਫੋਰ ਐਗਜ਼ਾਮਪਲ, ਪ੍ਰੈਜ਼ੀਡੈਂਸ਼ੀਅਲ ਲਾਈਫ ਹੈਗੀ ਹੈ, ਮੇਰੀ ਬ੍ਰੋਕਰੇਜ ਹੈਗੀ ਹੈ, ਤੇ ਮੈਂ ਇਕੱਲਾ ਨਹੀਂ, ਮੇਰੇ ਨਾਲ ਮੇਰਾ ਸਟਾਫ, ਮੇਰੇ ਲੋਕ, ਮੇਰੇ ਬ੍ਰੋਕਰ, ਸਾਰਿਆਂ ਦੀ ਇੰਟੈਂਸ਼ਨ ਕੀ ਹੈਗੀ ਹੈ ਕਿ ਇਸ ਚੀਜ਼ ਨੂੰ ਅਸੀਂ ਨੈਕਸਟ ਲੈਵਲ ਤੇ ਲੈ ਕੇ ਜਾਣਾ ਹੈਗਾ। ਲੇਕਿਨ ਹਰ ਪਰਸਨ ਨੂੰ ਦੇਖੋ, ਮੇਰੇ ਜਿਹੜੇ ਆਫਿਸ ਤੇ ਜੋ ਫਰੰਟ ਡੈਸਕ ਤੇ ਵੀ ਪਰਸਨ ਕੰਮ ਕਰਦਾ ਹੈ, ਹਨਾ, ਉਹ ਪਹਿਲੇ ਦਿਨ ਜਦੋਂ ਜੋਬ ਸਟਾਰਟ ਹੁੰਦੀ ਹੈ ਨਾ, ਮੈਂ ਉੱਥੇ ਅਲਟੀਮੇਟਮ ਦੇ ਦਿੰਦਾ ਕਿ 2 ਸਾਲ ਦੇ ਅੰਦਰ, ਜੇ ਦੂਸਰੇ ਸਾਲ ਦੀ ਆਈ ਸੀ ਯੂ ਕਿ ਯੂ ਆਰ ਸਟਿਲ ਔਨ ਦਾ ਫਰੰਟ ਡੈਸਕ, ਆਈ ਥਿੰਕ ਆਵਾਜ਼ ਕੱਟ, ਜੀ ਫਰੰਟ ਡੈਸਕ ਤੇ, ਜੀ ਫਰੰਟ ਡੈਸਕ ਤੇ ਵੀ ਮੈਂ ਉਹਨਾਂ ਨੂੰ ਕੀ ਕਹਿ ਦਿੰਦਾ ਕਿ 1 ਸਾਲ ਤਾਂ ਠੀਕ ਹੈ, ਜੇ ਦੂਜੇ ਸਾਲ ਵੀ ਤੁਸੀਂ ਇਸੀ ਪੋਜੀਸ਼ਨ ਤੇ ਰਹਿਣਾ ਇਸ ਕੰਪਨੀ ਦੇ ਵਿੱਚ, ਤੇ ਆਮ ਗੋਨਾ ਲੈਟ ਯੂ ਗੋ, ਕਿਉਂਕਿ ਜਾਂ ਤਾਂ ਇੱਥੇ ਕਰੀਅਰ ਬਣਾ ਲਓ ਜਾਂ ਕਿਤੇ ਹੋਰ ਬਣਾ ਲਓ, ਲੇਕਿਨ ਸਾਰੀ ਉਮਰ ਫਰੰਟ ਡੈਸਕ ਤੇ ਨਹੀਂ ਤੁਸੀਂ ਬੈਠ ਸਕਦੇ, 2-4-5-10-20 ਸਾਲ ਦੀ ਉਮਰ ਦੇ ਵਿੱਚ। ਦਿਸ ਇਜ਼ ਅਗੇਂਸਟ ਯੋਰ ਵੈਲਥ। ਅੱਛਾ, ਮੇਰੇ ਜਿਨ੍ਹਾਂ ਨੇ ਵੀ ਅੱਜ ਤੱਕ ਮੇਰੇ ਫਰੰਟ ਡੈਸਕ ਤੇ ਵੀ ਬੇਸ਼ੱਕ ਕੰਮ ਕੀਤਾ, ਕਿਉਂਕਿ ਮੋਸਟ ਬੇਸਿਕ ਜੋਬ ਦੀ ਮੈਂ ਗੱਲ ਕਰ ਰਿਹਾ, ਉਹ ਮੈਨੂੰ ਖੁਦ ਕਹਿੰਦੇ ਕਿ ਸੌਰਵ ਹੁਣ ਤਾਂ ਐਕਸਪੀਰੀਅੰਸ ਹੋ ਗਿਆ ਸਾਡਾ ਇੱਥੇ, ਤੁਹਾਨੂੰ ਤੁਹਾਡਾ ਕੀ ਫਾਇਦਾ ਉਹਦੇ 'ਚ, ਤੁਸੀਂ ਫਿਰ ਨਵਾਂ ਬੰਦਾ ਹਾਇਰ ਕਰੋਗੇ, ਫਿਰ ਉਹਨੂੰ ਟ੍ਰੇਨ ਕਰੋਗੇ, ਤੇ ਜਦੋਂ ਅਸੀਂ ਟ੍ਰੇਨਡ ਹੈਗੇ ਹਾਂ। ਮੈਂ ਕਿਹਾ ਉਹ 'ਚ ਮੇਰਾ ਫਾਇਦਾ, ਯੂ ਡੋਂਟ ਨੀਡ ਟੂ ਵਰੀ ਅਬਾਊਟ ਮੇਰਾ ਫਾਇਦਾ ਨੁਕਸਾਨ, ਕਿ ਤੁਹਾਡਾ ਆਪਣਾ ਬੜਾ ਮੇਜਰ ਵੈਲਥ ਦਾ ਲੋਸ ਹੈ ਜੇ ਇਫ ਯੂ ਕੰਟੀਨਿਊ ਟੂ ਵਰਕ ਫੋਰ ਮੀ ਐਟ ਦ ਫਰੰਟ ਡੈਸਕ, ਤੇ ਆਪਣੇ 'ਚ ਸਕਿੱਲਸ ਐਡ ਕਰਨੀਆਂ, ਤਾਂ ਡੂ ਇੱਥੋਂ ਜਦੋਂ ਵਰਕਿੰਗ ਦੀ ਗੱਲ ਆ ਜਾਂਦੀ ਹੈ, ਜਦੋਂ ਬਿਜ਼ਨਸ ਦੀ ਵੀ ਗੱਲ ਆ ਗਈ, ਤਾਂ ਉਹ 'ਚ ਫਿਰ ਅੱਗੇ ਸਭ ਕੰਡੀਸ਼ਨ ਆ ਗਈਆਂ ਕਿ ਤੁਸੀਂ ਮੇ ਬੀ ਆਪਣੇ ਅੰਕਲ ਲਈ ਨਹੀਂ ਕੰਮ ਕਰਨਾ, ਕਿਉਂਕਿ ਅੰਕਲ ਦਾ ਆਲਰੇਡੀ ਬਿਜ਼ਨਸ ਹੈਗਾ, ਫੈਮਿਲੀ ਮੈਂਬਰ ਦਾ ਕਿਸਦਾ ਬਿਜ਼ਨਸ ਹੈ, ਚਲੋ ਮੈਂ ਉਹਨਾਂ ਦੇ ਨਾਲ ਮਿਲ ਕੇ ਕਰ ਲੈਣਾ, ਉਹ ਵੀ ਨਹੀਂ ਕਰਨਾ, ਉੱਥੇ ਨਹੀਂ ਵੈਲਥ ਕ੍ਰੀਏਟ ਹੋਣੀ। ਜੁਆਇੰਟ ਫੈਮਿਲੀ ਦੇ ਜੁਆਇੰਟ ਬਿਜ਼ਨਸ ਹੈ, ਗਿਆ ਚਲੋ ਐਜ਼ ਅ ਚਾਈਲਡ ਮੈਂ ਵੀ ਆਪਣੇ ਫਾਦਰ ਦੇ ਬਿਜ਼ਨਸ ਨੂੰ ਜੁਆਇਨ ਇਨ ਕਰ ਲੈਣਾ, ਨਹੀਂ ਕਿਉਂਕਿ ਫਾਦਰ ਨੇ ਜਾਂ ਜਿਹੜਾ ਜੁਆਇੰਟ ਬਿਜ਼ਨਸ ਆ ਉਹ 'ਚ ਤੁਹਾਡੀ ਫਿਰ ਸੈਲਰੀ ਲਗਾ ਦੇਣੀ ਔਰ ਤੁਸੀਂ ਸਾਰੀ ਉਮਰ ਮਿਹਨਤ ਕਰਦੇ ਰਹੋਗੇ ਔਰ ਸਾਰੀ ਉਮਰ ਕੰਟਰੋਲਡ ਰਹੋਗੇ। ਬੇਸ਼ੱਕ ਜੁਆਇੰਟ ਬਿਜ਼ਨਸ ਹੈ, ਬੇਸ਼ੱਕ ਅੰਕਲ ਦਾ ਬਿਜ਼ਨਸ ਹੈ, ਤਦ ਤੱਕ ਨਹੀਂ ਜਦ ਤੱਕ ਤੁਹਾਡਾ ਆਪਣਾ ਬਿਜ਼ਨਸ ਨਾ ਹੋਏ। ਔਰ ਬੜੇ ਰੇਅਰ ਸਿਨੈਰੀਓ ਦੇ ਵਿੱਚ ਮੇ ਬੀ ਪਾਰਟਨਰਸ਼ਿਪ, ਜੋ ਕਿ ਉਹਦੀ ਲੋੜ ਨਹੀਂ ਹੋਣੀ ਚਾਹੀਦੀ, ਲੇਕਿਨ ਪਾਰਟਨਰਸ਼ਿਪ ਕਰ ਸਕਦੇ ਹੋ, ਦੋ ਬੰਦੇ ਮਿਲ ਕੇ ਕਰ ਸਕਦੇ ਆ। ਜੇ ਪਾਰਟਨਰ ਜੇ ਕਿਸੇ ਵੀ ਬਿਜ਼ਨਸ ਪਾਰਟਨਰ ਰੱਖਣਾ, ਤਾਂ ਉਹ ਇੱਕੋ ਹੀ ਰੀਜ਼ਨ ਹੋਣਾ ਚਾਹੀਦਾ ਕਿ ਕੋਈ ਐਸੀ ਚੀਜ਼ ਸਕਿੱਲ ਐਸੀ ਮਿਸਿੰਗ ਹੈ ਤੁਹਾਡੇ 'ਚ, ਕੁਛ ਐਸੀ ਚੀਜ਼ ਮਿਸਿੰਗ ਹੈ ਜੋ ਕਿ ਦੂਸਰੇ ਬੰਦੇ ਕੋਲ ਹੈਗੀ ਹੈ, ਤੇ ਜੋ ਦੋਨੋਂ ਕੰਬਾਈਨ ਹੋ ਜਾਂਦੇ ਬਿਜ਼ਨਸ ਨੈਕਸਟ ਲੈਵਲ ਤੇ ਜਾ ਸਕਦਾ। ਸਿਰਫ ਇਹੀ ਰੀਜ਼ਨ ਹੋਣਾ ਚਾਹੀਦਾ ਪਾਰਟਨਰਸ਼ਿਪ ਕਰਨ ਦਾ, ਹੋਰ ਕੋਈ ਰੀਜ਼ਨ ਨਹੀਂ ਹੋਣਾ ਚਾਹੀਦਾ। ਜੇ ਦੋ ਯਾਰ ਦੋਸਤ ਆਪਸ 'ਚ ਉਹਨਾਂ ਦਾ ਬੜਾ ਲਵ ਹੈ, ਬਹੁਤ ਵਧੀਆ ਦੋਸਤ ਹੈ, ਕਿ ਉਹ ਕਹਿੰਦਾ ਯਾਰ ਮਿਲ ਕੇ ਕਰਾਂਗੇ, ਦੈਟ ਇਜ਼ ਅ ਬੈਡ ਸਟ੍ਰੈਟਜੀ, ਦੈਟ ਇਜ਼ ਬੈਡ ਸਟ੍ਰੈਟ ਜਸਟ ਬਿਕੋਜ਼ ਆਪਾਂ ਦੇਖਣਾ ਕਿ ਦੋਨਾਂ ਦੀ ਸਕਿੱਲਸ ਕਿੱਥੇ ਕਿਹੜੀ ਕਿਹੜੀ ਮੈਚ ਕਰਦੀ, ਕਿਹੜੀ ਨਹੀਂ ਕਰਦੀ। ਹੁਣ ਬੈਸਟ ਟਾਈਮ ਕਿਹੜਾ ਹੈ, ਬੈਸਟ ਟਾਈਮ ਕਦੋਂ ਹੈ ਬਿਜ਼ਨਸ ਸਟਾਰਟ ਕਰਨ ਲਈ, ਟਾਈਮਿੰਗ ਰਾਈਟ ਕੀ ਹੈ, ਬੜਾ ਇੰਪੋਰਟੈਂਟ ਹੈ। ਹੁਣ ਮੈਂ ਇੱਕੋ ਸਟੇਟਮੈਂਟ ਦੱਸ ਦਿੰਦਾ, ਵੈਨ ਇਜ਼ ਦਾ ਰਾਈਟ ਟਾਈਮ ਟੂ ਸਟਾਰਟ ਯੂਰ ਬਿਜ਼ਨਸ, ਸਪੈਸ਼ਲੀ ਇਫ ਯੂ ਆਰ ਪੂਅਰ। ਪੂਅਰ ਮੀਨਸ ਕਿ ਨਹੀਂ ਹੈਗਾ ਫਾਈਨੈਂਸਿਸ, ਕੁਛ ਨਹੀਂ ਹੈਗੇ, ਔਰ ਆਪਣੇ ਨਾ ਹੀ ਕੋਈ ਐਸਟ ਆ, ਨਾ ਹੀ ਕੋਈ ਮੇਜਰ ਇਨਕਮ ਹੈ, ਔਰ ਆਪਾਂ ਕਹਿੰਦੇ ਆਪਾਂ ਲੋਅਰ ਮਿਡਲ ਕਲਾਸ ਜਾਂ ਪੂਅਰ ਜਾਂ ਈਵਨ ਉੱਥੇ ਹੈਗੇ ਹਾਂ, ਤਾਂ ਦੈਟ ਇਜ਼ ਦਾ ਬੈਸਟ ਟਾਈਮ ਟੂ ਸਟਾਰਟ ਯੂਰ ਬਿਜ਼ਨਸ। ਹੁਣ ਮੈਨੂੰ ਪਤਾ ਮੈਂ ਬਿਲਕੁਲ ਓਪੋਜ਼ਿਟ ਚੀਜ਼ ਬੋਲ ਰਿਹਾ, ਬੰਦਾ ਕਹਿੰਦਾ ਜਦੋਂ ਮੇਰੇ ਕੋਲ ਪੈਸੇ ਹੋਣਗੇ, ਸੇਵਿੰਗਸ ਹੋਣਗੇ, ਇਨਵੈਸਟਮੈਂਟ ਹੋਣਗੇ, ਫਿਰ ਮੈਂ ਬਿਜ਼ਨਸ ਸਟਾਰਟ ਕਰੂੰਗਾ। ਮੈਂ ਕਹਿ ਰਿਹਾ ਕਿ ਨਹੀਂ, ਜਦੋਂ ਤੁਹਾਡੇ ਕੋਲ ਜਿਸ ਬੰਦੇ ਕੋਲ ਤਾਂ ਕੁਛ ਵੀ ਨਹੀਂ ਹੈਗਾ ਨਾ, ਉਸ ਬੰਦੇ ਨੂੰ ਤਾਂ ਡੈਫੀਨੇਟਲੀ ਬਿਜ਼ਨਸ ਹੀ ਕਰਨਾ ਚਾਹੀਦਾ, ਬਿਕੋਜ਼ ਦੇਰ ਇਜ਼ ਨਥਿੰਗ ਟੂ ਲੂਜ਼। ਹੈ ਨਾ, ਜਿਹੜੇ ਵੀ ਬੱਚੇ 20s ਦੇ ਵਿੱਚ ਹੈਗੇ ਆ, ਦੇਰ ਇਜ਼ ਨਥਿੰਗ ਮਚ ਟੂ ਲੂਜ਼, ਐਂਡ ਦੈਟ ਇਜ਼ ਦਾ ਬੈਸਟ ਟਾਈਮ ਟੂ ਸਟਾਰਟ ਯੋਰ ਬਿਜ਼ਨਸ। ਸੋ ਅਗੇਨ, ਇਹਦਾ ਵੈਲਥ ਨਾਲ ਲੈਣਾ ਦੇਣਾ ਹੈਗਾ। ਆਈ ਥਿੰਕ ਦਿਸ ਇਜ਼ ਵਨ ਆਫ ਦਾ ਰੂਲਸ ਐਨੀ ਪਰਸਨ ਵਿਲ ਟੈਲ ਟੂ ਦ ਕਿਡਸ, ਟੂ ਅਦਰ ਪੀਪਲ, ਕਿ ਬਈ ਡੂ ਵਰਕ ਫਾਰ ਯੋਰ ਸੈਲਫ, ਡੋਂਟ ਵਰਕ ਫਾਰ ਅਦਰ ਪੀਪਲ, ਡੋਂਟ ਵਰਕ ਫਾਰ ਯੋਰ ਅੰਕਲ, ਡੋਂਟ ਵਰਕ ਇਨ ਜੁਆਇੰਟ ਬਿਜ਼ਨਸਿਸ, ਪਾਰਟਨਰਸ਼ਿਪ ਦੇ ਵਿੱਚ ਹੈਵ ਯੋਰ ਓਨ ਬਿਜ਼ਨਸ ਐਂਡ ਸਟਾਰਟ ਵੈਨ ਯੂਰ ਪੂਅਰ, ਸਟਾਰਟ ਵੈਨ ਯੂ ਹੈਵ ਨਥਿੰਗ ਟੂ ਲੂਜ਼। ਠੀਕ ਹੈ, ਦੂਸਰੀ ਚੀਜ਼ ਇਹ ਤਾਂ ਹੋ ਗਿਆ ਬਿਜ਼ਨਸ ਇਨਕਮ ਰਿਲੇਟਡ ਚੀਜ਼ਾਂ ਹੋ ਗਈਆਂ। ਦੂਸਰੀ ਚੀਜ਼ ਕੀ ਹੋ ਗਈ ਕਿ ਜਿਹੜੀ ਵੀ ਤੁਸੀਂ ਇਨਕਮ ਕ੍ਰੀਏਟ ਕਰੋਗੇ ਉਹਨੂੰ ਸਮਾਰਟਲੀ ਸੇਵ ਕਰਨਾ ਬੜਾ ਜ਼ਰੂਰੀ ਹੈ। ਦੇਖੋ, ਲਾਈਫ 'ਚ ਜਿੱਥੇ ਵੀ ਤੁਸੀਂ ਪੈਸਾ ਸਪੈਂਡ ਕਰਨਾ, ਐਟਲੀਸਟ ਸ਼ਾਰਟ ਟਰਮ 'ਚ ਔਰ ਮੇ ਬੀ ਲੌਂਗ ਟਰਮ ਦੇ ਐਜ਼ ਵੈਲ ਵੀ, ਤੁਹਾਡੀ ਸ਼ੋਪਿੰਗ ਲਿਸਟ ਇਨ ਐਡਵਾਂਸ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਤੁਸੀਂ ਮਾਰਕੀਟ ਦੇ ਅਕੋਰਡਿੰਗਲੀ ਨਹੀਂ ਜਾਣਾ ਕਿ ਚਲੋ ਹੁਣ 2 ਸਾਲ ਬਾਅਦ ਸਡਨਲੀ ਕੋਈ ਚੀਜ਼ਾਂ ਇੰਟਰੋਡਿਊਸ ਹੋ ਰਹੀਆਂ, ਇਸ ਲਈ ਮੈਨੂੰ ਉਹ ਲੈ ਲੈਣੀ ਚਾਹੀਦੀ। ਤੁਹਾਡੀ ਸ਼ੋਪਿੰਗ ਲਿਸਟ ਜਿਹੜੀਆਂ ਹੈਗੀਆਂ ਉਹ ਐਡਵਾਂਸ 'ਚ ਕ੍ਰੀਏਟ ਹੋਣੀਆਂ ਚਾਹੀਦੀਆਂ। ਕੁਛ ਚੀਜ਼ਾਂ ਐਸੀਆਂ, ਇਟ ਮਾਈਟ ਸਾਊਂਡ ਵੈਰੀ ਸਟ੍ਰੇਂਜ ਟੂ ਮੈਨੀ ਪੀਪਲ, ਕੁਛ ਚੀਜ਼ਾਂ ਬਲਕ 'ਚ ਬਾਏ ਕਰ ਲੈਣੀਆਂ ਚਾਹੀਦੀਆਂ ਹੈਗੀਆਂ। ਫੋਰ ਐਗਜ਼ਾਮਪਲ, ਮੈਨਸ ਜਿਹੜੇ ਹੈਗੇ ਆ ਅਤੇ ਸ਼ੇਵਿੰਗ ਬਲੇਡ ਯੂਜ਼ ਕਰਦੇ ਨੇ ਜਿਲਟ ਦੇ, ਹੈ ਨਾ, ਉਹ ਕੀ ਹੁੰਦਾ, ਉਹ ਹਮੇਸ਼ਾ ਟਾਈਮ ਦੇ ਨਾਲ ਮਹਿੰਗਾ ਹੋਣਾ ਹੀ ਹੋਣਾ, ਉਹ ਸਸਤੇ ਨਹੀਂ ਹੋਣੀਆਂ ਚੀਜ਼ਾਂ। ਹੁਣ ਉਹ ਪਰਸਨ ਜਿਹੜੀ ਚੀਜ਼ ਤੁਹਾਨੂੰ ਪਤਾ ਸਮਥਿੰਗ ਦੈਟ ਕੈਨੋਟ ਗੋ ਬੈਡ, ਉਹ ਤੁਸੀਂ ਬਲਕ ਦੇ ਵਿੱਚ ਬਾਏ ਕਰ ਸਕਦੇ ਹੋ, ਹੈ ਨਾ, ਸਪੈਸ਼ਲੀ ਜਦੋਂ ਕੋਈ ਚੀਜ਼ਾਂ ਸੇਲ ਤੇ ਜਾਂਦੀਆਂ। ਅੱਛਾ, ਉਹਦੇ ਨਾਲ ਤੁਹਾਡੀ ਇੱਡੀ ਇਹ ਗੱਲ ਨਹੀਂ ਹੈਗੀ ਵੈਲਥ ਬੜੀ ਕ੍ਰੀਏਟ ਹੋ ਜਾਏਗੀ, ਤੁਸੀਂ ਕਹੋਗੇ ਕਿ $2-4-5 ਸੇਵ ਹੋ ਜਾਣਗੇ, ਇੰਨਾ ਕੀ ਫਰਕ ਪੈਣਾ। ਗੱਲ ਹੈਬਿਟ ਦੀ ਹੋ ਰਹੀ ਹੈ ਇੱਥੇ, ਰਾਈਟ ਡਿਸੀਜਨ ਕੀ ਹੈ, ਮੈਥਮੈਟਿਕਲੀ ਰਾਈਟ ਡਿਸੀਜਨ ਕੀ ਹੈ। ਗੱਲ ਸ਼ੇਵਿੰਗ ਬਲੇਡ ਦੇ ਨਹੀਂ ਹੈ, ਜੇ ਰਾਈਸ ਹੈਗੇ ਤਾਂ ਮੇ ਬੀ ਯੂ ਕੈਨ ਬਾਏ ਅ ਬਿਗ ਸੈਕ, ਚਾਵਲ ਤਾਂ ਵੈਸੇ ਵੀ ਸਾਨੂੰ ਪਤਾ ਜਿੰਨਾ ਪੁਰਾਣਾ ਹੋ ਜਾਂਦਾ ਬੈਟਰ ਹੋ ਜਾਂਦਾ। ਹੁਣ ਦੇਖੋ, ਇਹ ਕਿਆ ਦਾ ਵੈਲਥ ਨਾਲ ਕੋਈ ਲੈਣਾ ਦੇਣਾ, ਹਾਂ, ਕਿਉਂਕਿ ਇਹ ਬੰਦਾ ਕੈਲਕੂਲੇਟਿਵ ਡਿਸੀਜਨ ਲੈ ਰਿਹਾ। ਇਹ ਨਹੀਂ ਕਿ ਉਹ ਚਾਵਲ ਜੋ ਉਹਨੇ 100 ਪਾਊਂਡ ਦਾ ਬੈਗ ਲੈ ਲਿਆ ਹੈਗਾ, ਵਿੱਚ ਬਣਾ ਕੋਸਟ ਹਿਮ ਲੈਸ ਮਨੀ, ਲੇਕਿਨ ਔਰ ਵਿਦ ਟਾਈਮ ਉਹ ਚੀਜ਼ ਬੈਟਰ ਹੀ ਹੁੰਦੀ ਹੈ, ਵਰਸ ਨਹੀਂ ਹੁੰਦੀ, ਖਰਾਬ ਵੀ ਨਹੀਂ ਹੁੰਦੀ। ਲੇਕਿਨ ਗੱਲ ਹੈ ਕਿ ਬੰਦਾ ਬੜਾ ਮੈਥਮੈਟੀਕਲੀ ਚੱਲ ਰਿਹਾ ਹੈਗਾ, ਮੈਥਮੈਟਿਕ ਦਾ ਮਤਲਬ ਵੀ ਨਹੀਂ ਕਿ ਪੈਨੀ ਸੇਵ ਕਰਨ ਦੀ ਕੋਸ਼ਿਸ਼ ਕਰ ਰਿਹਾ, ਗੱਲ ਹੈ ਇਨਫਲੇਸ਼ਨ ਨੂੰ ਬੀਟ ਕਰ ਰਿਹਾ। ਤੋ ਮਾਈਂਡ 'ਚ ਹਰ ਚੀਜ਼ ਨੂੰ ਇਨਫਲੇਸ਼ਨ ਨੂੰ ਫੈਕਟਰ ਇਨ ਕਰ ਰਿਹਾ, ਸਿਰਫ ਇਨਵੈਸਟਮੈਂਟ 'ਚ ਜਾਂ ਰੀਅਲ ਸਟੇਟ ਜਾਂ ਆਪਣੇ ਕੈਸ਼ ਬੈਂਕ 'ਚ ਇਨਫਲੇਸ਼ਨ ਨੂੰ ਫੈਕਟਰ ਨਹੀਂ ਕਰ ਰਿਹਾ। ਬੇਸ਼ੱਕ ਜਦੋਂ ਸ਼ੇਵਿੰਗ ਬਲੇਡ ਖਰੀਦ ਰਿਹਾ ਕੋਸਟਕੋ ਤੋਂ ਜਾਂ ਰਾਈਸ ਖਰੀਦ ਰਿਹਾ, ਉਦੋਂ ਵੀ ਇਨਫਲੇਸ਼ਨ ਨੂੰ ਫੈਕਟਰ ਇਨ ਕਰ ਰਿਹਾ, ਇਸਦਾ ਮਤਲਬ ਫਾਈਨੈਂਸ਼ੀਅਲੀ ਐਜੂਕੇਟ ਹੋ ਰਿਹਾ ਬੰਦਾ। ਸੋ ਅਨਦਰ ਚੀਜ਼ ਜਿਹੜੀ ਹੈਗੀ ਆ, ਜਿਹੜੀ ਵੈਲਥ ਹੈਗੀ ਆ, ਉਹ ਵੈਲਦੀ ਪਰਸਨ ਨੇ ਆਪਣੇ ਬੱਚਿਆਂ ਨੂੰ ਜਾਂ ਲੋਕਾਂ ਨੂੰ ਜੇ ਦੱਸਣਾ, ਉਹਨੇ ਕਹਿੰਦਾ ਇਟ ਗੋਨਾ ਕਮ ਫਰੋਮ ਡਿਫਰੈਂਟ ਪੈਸਿਵ ਇਨਕਮ, ਅਲੱਗ ਅਲੱਗ ਇਨਕਮ ਤੋਂ ਆਏਗਾ। ਜੇ ਤੁਸੀਂ ਰਾਈਟ ਇਨਵੈਸਟਮੈਂਟ ਕੀਤੀਆਂ ਤਾਂ ਤੁਹਾਡੀਆਂ ਅਲੱਗ ਅਲੱਗ ਇਨਕਮ ਜ਼ਰੂਰ ਕ੍ਰੀਏਟ ਹੋਣੀਆਂ ਚਾਹੀਦੀਆਂ। ਅਤੇ ਜਿਹੜਾ ਵੀ ਬੰਦਾ ਹੈ ਜਿਹਦੇ ਕੋਲ ਵੀ ਐਸਟ ਹੈਗੇ ਨੇ, ਵੈਸੇ ਕੋਈ ਬੰਦਾ ਕਹਿੰਦਾ ਮੇਰੇ ਕੋਲ 8 ਤਰ੍ਹਾਂ ਦੇ ਡਿਫਰੈਂਟ ਐਸਟਸ ਹੈ, ਤਾਂ ਸਮਝ ਲਓ ਉਹਦੇ ਕੋਲ 8 ਡਿਫਰੈਂਟ ਇਨਕਮ ਹੋਣੀਆਂ ਚਾਹੀਦੀਆਂ। ਹੁਣ ਕੋਈ ਦੇਖੋ ਜਿਹੜਾ ਜਿਹੜਾ ਬੰਦੇ ਨੇ ਵੈਲਥ ਕ੍ਰੀਏਟ ਕਰਨੀ ਹੈ ਨਾ, ਉਹ ਰਿਐਲਿਟੀ ਚ ਆਪਾਂ ਜ਼ਿਆਦਾਤਰ ਦੇਖਿਆ ਇੱਕ ਸਿਨੈਰੀਓ ਤੋਂ ਨਹੀਂ ਹੁੰਦੀ, ਉਹ ਕਾਫੀ ਮਲਟੀਪਲ ਸਿਨੈਰੀਓ ਚੋਂ ਕ੍ਰੀਏਟ ਹੁੰਦੀ ਹੈ। ਤੇ ਜਿਹੜਾ ਵੀ ਪਰਸਨ ਐਜ਼ ਆਫ ਟੂਡੇ ਵੈਲਥੀ ਹੈ, ਆਈ ਗਰੰਟੀ ਯੂ ਦੈਟ ਪਰਸਨ ਇਜ਼ ਇਨਵੋਲਵ ਵਿਦ ਰੀਅਲ ਸਟੇਟ, ਉਹਦੇ ਕੋਲ ਰੀਅਲ ਸਟੇਟ ਇਨਵੈਸਟਮੈਂਟ ਹੈਗੀਆਂ ਐਜ਼ ਆਫ ਟੂਡੇ। ਉਹਦੇ ਕੋਲ ਸਿਰਫ ਰੀਅਲ ਸਟੇਟ ਇਨਵੈਸਟਮੈਂਟ ਤੋਂ ਵੈਲਥ ਨਹੀਂ ਕ੍ਰੀਏਟ ਹੋਈ, ਉਹਦੇ ਕੋਲ ਇਸ ਟਾਈਮ ਸਟਾਕ ਚ ਵੀ ਇਨਵੈਸਟ ਕਰ ਰਿਹਾ ਬੰਦਾ, ਜੇ ਸਟਾਕ ਚ ਕਰ ਰਿਹਾ ਰੀਅਲ ਸਟੇਟ ਕਰ ਰਿਹਾ ਕ੍ਰਿਪਟੋ ਕਰੰਸੀ ਦੇ ਵਿੱਚ ਵੀ ਇਨਵੈਸਟਿਡ ਐਜ਼ ਆਫ ਟੂਡੇ। ਉਹ ਪਰਸਨ ਅੱਜ ਦੀ ਡੇਟ ਗੋਲਡ ਔਰ ਮੈਟਲ ਦੇ ਵਿੱਚ ਵੀ ਇਨਵੈਸਟਿਡ ਹੈ, ਉਹ ਪਰਸਨ ਇਸ ਟਾਈਮ ਪ੍ਰਾਈਵੇਟ ਲੋਨਸ ਪ੍ਰਾਈਵੇਟ ਮੋਰਗੇਜਿਸ ਚ ਵੀ ਪੈਸਾ ਇਨਵੈਸਟ ਕਰ ਰਿਹਾ, ਉਹ ਪਰਸਨ ਨੇ ਬਿਜ਼ਨਸਿਸ ਦੇ ਵਿੱਚ ਵੀ ਪੈਸਾ ਇਨਵੈਸਟ ਕੀਤਾ ਹੋਇਆ, ਉਸ ਪਰਸਨ ਨੇ ਇੰਸ਼ੋਰੈਂਸ ਇਨਵੈਸਟਮੈਂਟ ਚ ਵੀ ਕੀਤਾ ਹੋਇਆ, ਉਸ ਪਰਸਨ ਨੇ ਬੱਚਿਆਂ ਦੀ ਐਜੂਕੇਸ਼ਨ ਹੋਏ ਜਾਂ ਆਪਣੀ ਰਿਟਾਇਰਮੈਂਟ ਹੋਏ, TFS RFP ਜਿੰਨੇ ਵੀ ਐਸਟ ਕਲਾਸਿਸ ਹੁੰਦੇ ਆ। A true wealthy person is invested in every single asset class. ਮਤਲਬ ਨਹੀਂ ਉਹ ਬੰਦਾ ਜੱਜ ਕਰ ਜਾਏ ਕਿ ਨਹੀਂ ਨਹੀਂ ਮੈਂ ਤਾਂ ਸਾਰਾ ਪੈਸਾ ਗੋਲਡ ਦੇ ਵਿੱਚ ਹੀ ਲਗਾਉਣਾ ਜਾਂ ਸਾਰਾ ਸਟਾਕਸ ਦੇ ਵਿੱਚ ਲਗਾਉਣਾ ਜਾਂ ਸਾਰਾ ਰੀਅਲ ਸਟੇਟ ਜਾਂ ਸਾਰਾ ਇੰਸ਼ੋਰੈਂਸ ਇਨਵੈਸਟਮੈਂਟ, ਨਹੀਂ ਉਹ ਇੱਕ ਪ੍ਰੋਪਰ ਡਾਇਵਰਸੀਫਿਕੇਸ਼ਨ ਹੁੰਦੀ ਹੈ। ਦੈਟਸ ਵਾਟ ਵੈਲਥ ਆ ਨਹੀਂ ਇੱਦਾਂ ਹੀ ਹੈ, ਕਿਉਂਕਿ ਜਦੋਂ ਤੁਸੀਂ 10-15-20 ਐਸਟ ਦੇ ਵਿੱਚ ਇਨਵੈਸਟਿਡ ਹੋ, ਹਰ ਟਾਈਮ ਤੇ ਕੋਈ ਨਾ ਕੋਈ ਇਨਵੈਸਟਮੈਂਟ ਨੇ ਅਪ ਜਾਣਾ ਔਰ ਡਾਊਨ ਜਾਣਾ। ਜੇ ਰੀਅਲ ਸਟੇਟ ਇਸ ਟਾਈਮ ਡਾਊਨ ਜਾ ਰਹੀ ਹੈ ਤਾਂ ਕੁਛ ਐਸਟ ਅਪ ਵੀ ਜਾ ਰਹੇ ਵੈਲਦੀ ਪਰਸਨ ਦੇ, ਲੇਕਿਨ ਜੇ ਕੋਈ ਬੰਦਾ ਸਿਰਫ ਇੱਕੋ ਹੀ ਐਸਟ ਚ ਇਨਵੈਸਟਿਡ ਹੈ ਤਾਂ ਵੈਲਥ ਤਾਂ ਨਹੀਂ ਕ੍ਰੀਏਟ ਹੋਣੀ, ਔਰ ਹੋ ਸਕਦੀ ਹੈ ਬਾਏ ਲੱਕ ਬਾਏ ਫਲੂਕ ਹੋ ਸਕਦੀ ਹੈ ਡਿਪੈਂਡਿੰਗ ਔਨ ਮਾਰਕੀਟ, ਲੇਕਿਨ ਉਹ ਲੌਂਗ ਲਾਸਟਿੰਗ ਨਹੀਂ ਹੋਣੀ, ਕਿਉਂਕਿ 1-2-3 ਸਾਲਾਂ ਚ 5 ਸਾਲਾਂ ਚ ਪੈਸੇ ਬਣ ਗਏ, ਲੇਕਿਨ ਅਗਲੇ 20-30-40 ਸਾਲ ਚ ਕਿਤੇ ਨਾ ਕਿਤੇ ਇੱਕ ਮਿਸਟੇਕ ਸਮਟਾਈਮ ਟੇਕ ਆਲ ਦਾ ਪ੍ਰੋਫਿਟ ਅਵੇ ਫਰੋਮ ਯੂ। ਸੋ ਇਸ ਲਈ ਵੈਲ ਪਲੈਨਡ ਹੋਣੀ ਚਾਹੀਦੀ ਹੈ। ਤਾਂ ਐਵਰੀ ਵੈਲਦੀ ਪਰਸਨ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਕਹੇਗਾ ਕਿ ਬਈ ਜੱਜ ਨਹੀਂ ਕਰਨਾ, ਡੋਂਟ ਜੱਜ ਦਾ ਐਸਟ, ਜਸਟ ਕੋਲੈਕਟ ਐਸਟ। ਵਿਚ ਬ੍ਰਿੰਗਸ ਅਸ ਟੂ ਦਾ ਨੈਕਸਟ ਪੁਆਇੰਟ ਕਿ ਜਿਹੜੇ ਰਿਚ ਲੋਕ ਹੁੰਦੇ ਆ ਜਾਂ ਜਿਹੜੇ ਲੋਕ ਡੀਸੈਂਟ ਕਰਦੇ ਆ ਲਾਈਫ, ਦੇ ਸੈਲ ਸਟਫ, ਵੈਲਦੀ ਪੀਪਲ ਡੋਂਟ ਸੈਲ ਇਟ। ਅਨਦਰ ਥਿੰਗ, ਇੱਕ ਵੈਲਦੀ ਪਰਸਨ ਬੱਚਿਆਂ ਨੂੰ ਕਹੇਗਾ ਜੇ ਤੁਸੀਂ ਰੀਅਲ ਸਟੇਟ ਵੀ ਖਰੀਦਿਆ ਕਦੀ ਸੈਲ ਨਹੀਂ ਕਰਨੀ ਹੈ ਲਾਈਫ ਦੇ ਵਿੱਚ, ਡੋਂਟ ਐਵਰ ਸੈਲ, ਯੂ ਵਿਲ ਨੈਵਰ ਸੀ ਵੈਲਦੀ ਪਰਸਨ ਸੈਲਿੰਗ ਰੀਅਲ ਸਟੇਟ, ਨੈਵਰ ਨੈਵਰ ਐਵਰ, ਜੋ ਮਰਜ਼ੀ ਹੋ ਜਾਏ, ਕਿਉਂਕਿ ਵੈਲਦੀ ਪਰਸਨ ਇਜ਼ ਵੈਰੀ ਮੱਚ ਇੰਟਰਸਟਿਡ ਇਨ ਜਨਰੇਸ਼ਨਲ ਵੈਲਥ। ਹੁਣ ਅੱਜ ਕੱਲ੍ਹ ਮੈਂ ਕੀ ਅੱਜ ਕੱਲ੍ਹ ਨੇ ਪਿਛਲੇ 10-15 ਸਾਲਾਂ ਤੋਂ ਦੇਖਿਆ ਬੜੇ ਸਾਰੇ ਲੋਕਾਂ ਦਾ ਨਾ ਇੰਟਰਸਟ ਖਤਮ ਹੋ ਗਿਆ ਕਿ ਉਹ ਯਾਰ ਬੱਚਿਆਂ ਵਾਸਤੇ ਤਾਂ ਕੋਈ ਵੈਲਥ ਕ੍ਰੀਏਟ ਕਰਨ ਦੀ ਲੋੜ ਨਹੀਂ ਹੈਗੀ, ਇਨਹੈਰੀਟੈਂਸ ਯੇ ਵੋ।
ਪਰ ਮੈਂ ਇੰਟਰਸਟ ਵੀ ਕਰਨਾ ਚਾਹ ਰਿਹਾ, ਬੜੀ ਤੁਸੀਂ ਇੰਟਰਸਟਿੰਗ ਮੌਕੇ ਤੇ ਗੱਲ ਚੱਲ ਰਹੀ ਹੈ ਕਿ ਬੱਚਿਆਂ ਵਾਸਤੇ ਕ੍ਰੀਏਟ ਕਰਨੀ ਚਾਹੀਦੀ, ਨਹੀਂ ਕਿੱਦਾਂ ਕਰਨੀ ਚਾਹੀਦੀ, ਬਹੁਤ ਵਧੀਆ ਤੁਹਾਡੀਆਂ ਗੱਲਾਂ ਚੱਲ ਰਹੀਆਂ। ਗੱਲਬਾਤ ਸਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਮੈਂ ਇੱਕ ਵਾਰ ਫਿਰ ਦੱਸਣਾ ਚਾਹਾਂਗਾ ਕਿ ਜੇ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਤੁਸੀਂ ਕਰਨਾ ਚਾਹੁੰਦੇ ਹੈਗੇ ਹੋ, ਔਰ ਕਿਸ ਤਰੀਕੇ ਦੇ ਨਾਲ ਉਹਦੇ ਕੋਈ ਕਈ ਟਰਮਸ ਅਸੀਂ ਸੁਣ ਲੈਂਦੇ ਹਾਂ, ਫਾਈਨੈਂਸ਼ੀਅਲ ਫਰੀਡਮ ਕੀ ਚੀਜ਼ ਆ, ਬੱਚਿਆਂ ਵਾਸਤੇ ਵੈਲਥ ਕ੍ਰੀਏਟ ਕਰਨੀ ਚਾਹੀਦੀ, ਨਹੀਂ ਕਰਨੀ ਚਾਹੀਦੀ, ਅੱਜ ਸਾਡੀ ਜਿਹੜੀ ਵੈਲਥ ਹੈ ਸਾਡੇ ਲਈ ਠੀਕ ਹੈ, ਬੱਚਿਆਂ ਨੂੰ ਪਾਸ ਆਨ ਕਿੱਦਾਂ ਕਰਨੀ ਹੈ, ਨਹੀਂ ਕਰਨੀ, ਵੈਲਥ ਕ੍ਰੀਏਸ਼ਨ ਕੀ ਚੀਜ਼ ਹੈਗੀ ਹੈ, ਔਰ ਵੈਲਥ ਪਲੈਨਿੰਗ ਕੀ ਚੀਜ਼ ਹੈ, ਇਹ ਸਾਰੀ ਜਾਣਕਾਰੀ ਤੁਹਾਨੂੰ ਦੇਣਗੇ ਮਿਸਟਰ ਚੱਡਾ। ਸੌਰਵ ਚੱਡਾ ਸਾਹਿਬ ਦੇ ਨਾਲ ਤੁਸੀਂ ਅਪੁਆਇੰਟਮੈਂਟ ਬਣਾਓ, ਨੰਬਰ ਫਿਰ ਨੋਟ ਕਰੋ 416-350-55 416-350-55। ਸਰ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ। ਵੰਡਰਫੁਲ ਡੇ, ਥੈਂਕ ਯੂ। 416-475-5000 ਵਾਈ ਮੀਡੀਆ ਦਾ ਨੰਬਰ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
UK, Switzerland ate Italy to baad Khalistan referendum diyan votaan da agla pada Canada. ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਟੈਂਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2626 ਜਾਂ 437-423-2626।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 905-874-7171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS Lawyers नूं कॉल करो 416-655-2000।
ट्रकिंग वाले वीरो ध्यान नाल सुनो, ट्रक जिद्दां दा भी चलाउने हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव